ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਮੂੰਹ ਕੀ ਉਚਰੈ ਸਾਸਰ ਖੱਟ ਪਿੰਗ ਗਿਰਨ ਚੜ ਜਾ ਅੰਧ ਲਖ ਬਦਰੋ ਸੁਣ ਜੋ ਕਾਲ ਕਿਰਪਾ ਕਰਾ ਅੰਧ ਲਖ ਬਦਰੋ ਸੁਣ ਜੋ ਕਾਲ ਕਿਰਪਾ ਕਰਾ ਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੇ ਓਟ ਨਿਆਸਰਿਆਂ ਦੇ ਆਸਰੇ ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਧੰਨ ਗੁਰੂ ਗਰੀਬ ਨਿਵਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਆਪਾਂ ਸਭਨਾਂ ਨੂੰ ਸਤਿਗੁਰੂ ਜੀਆਂ ਦੇ ਮੁਬਾਰਕ ਚਰਨ ਕਮਲ ਪਰਸਨ ਦਾ ਸਤਸੰਗਤ ਦੀਆਂ ਘੜੀਆਂ ਮਾਨਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਹੁਣੇ ਆਪ ਜੀ ਗੁਰਮੁਖਾਂ ਦੀ ਰਸਨਾ ਪਾਸੋਂ ਐਸਾ ਕੀਰਤਨ ਕਰ ਮਨ ਮੇਰੇ ਈਹਾ ਊਹਾ ਜੋ ਕਾਮ ਤੇਰੇ ਦੇ ਸ੍ਰੀਮੁਖ ਵਾਕ ਬਚਨਾਂ ਅਨੁਸਾਰ ਤੁਰਕੀ ਇਲਾਹੀ ਬਾਣੀ ਦਾ ਮਨੋਹਰ ਕੀਰਤਨ ਸ਼ਰਵਣ ਕਰ ਰਹੇ ਸੀ। ਮਰਦੇ ਮੁਜਾਹਿਦ ਬਾਬਾ ਏ ਕੌਮ ਨੌਜਵਾਨਾਂ ਦੇ ਦਿਨਾਂ ਦੀ ਧੜਕਣ ਦਮਦਮੀ ਟਕਸਾਲ ਦੇ ਮੁਖੀ ਧੰਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਾਂ ਵਾਲੇ ਕੀਰਤਨ ਦਾ ਅਰਥ ਕਰਿਆ ਕਰਦੇ ਕੀਰਤਨ ਕੀ ਪਲੱਸ ਰਤਨ ਕੀ ਹੈ ਰਤਨ ਇਸ ਤੁਰਕੀ ਇਲਾਹੀ ਬਾਣੀ ਦੇ ਬਰਾਬਰ ਕੋਈ ਹੈ ਰਤਨ ਕੋਈ ਹੈ ਨਹੀਂ ਰਤਨ ਇਸ ਕੀਰਤਨ ਦੇ ਬਰਾਬਰ ਕੀ ਰਤਨ ਕੋਈ ਦੁਨੀਆ ਦਾ ਰਤਨ ਇਸ ਰਤਨ ਦੇ ਬਰਾਬਰ ਨਹੀਂ ਹੈ। ਤਾਂ ਹੀ ਮਹਾਰਾਜ ਜੀ ਨੇ ਬਚਨ ਕਹੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਹੈ ਲਾਏ ਧਿਆਨਾ। ਸੋ ਕੀਰਤਨ ਨਿਰਮੋਲਕ ਹੀਰਾ ਕੀਰਤਨ ਨਿਰਮੋਲਕ ਹੀਰਾ ਕੀ ਰਤਨ ਕੋਈ ਹੈ ਨਹੀਂ ਕਿਉਂਕਿ ਹੈ ਕੀਰਤਨ ਨਿਰਮੋਲਕ ਹੀਰਾ ਹੈ ਇਹ। ਸੋ ਆਪ ਜੀਆਂ ਨੇ ਸ਼ਰਵਣ ਕੀਤਾ ਹੈ। ਸੋ ਆਓ ਕੁਝ ਪਲ ਹੁਣ ਸੁਣ ਹਰ ਕਥਾ ਉਤਾਰੀ ਮੈਲ ਮਹਾਂਪੁਨੀਤ ਪਏ ਸੁਖ ਸੈਲ ਸਤਿਗੁਰਾਂ ਦੀ ਗੁਰਬਾਣੀ ਵਿਚਾਰ ਕਥਾ ਵਿਚਾਰ ਗੁਰਮਤਿ ਵਿਚਾਰਾਂ ਨਾਲ ਜੁੜਨਾ ਕਰੀਏ ਸਤਿਗੁਰੂ ਜੀ ਜੈ ਦ੍ਰਿਸ਼ਟੀ ਕਰਕੇ ਵਿਚਾਰ ਕਰਵਾ ਲੈਣ ਆਪ ਜੀ ਸਭ ਸੰਗਤਾਂ ਸੀਸ ਬਖਸ਼ੋ ਗੁਰਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਗੁਰਮੁਖ ਪਿਆਰੇ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ ਰੋਜ਼ ਕਰਦੇ ਆ ਉਸ ਗੁਰਬਾਣੀ ਵਿੱਚ ਰੋਜ਼ ਉਹ ਗੁਰਮੁਖੇ ਬਚਨ ਪੜ੍ਹਦੇ ਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਨ੍ਹਾਂ ਨੂੰ ਸੱਤ ਦੀ ਸੰਗਤ ਉਹ ਮਿਲ ਜਾਏ, ਗੁਰੂ ਦੀ ਸੰਗਤ ਮਿਲ ਜਾਏ, ਗੁਰਮੁਖਾਂ ਦੀ ਸੰਗਤ ਮਿਲ ਜਾਏ, ਉਹ ਇਸ ਭਵ ਸਾਗਰ ਤੋਂ ਤਰ ਜਾਂਦੇ ਆ। ਸੋ ਸਤਸੰਗਤ ਕੀ ਹੈ, ਇਸ ਵਿਸ਼ੇ ਨੂੰ ਹੀ ਆਪਾਂ ਵਿਚਾਰਾਂਗੇ। ਮਹਾਰਾਜ ਜੀ ਨੇ ਕੀ ਕਹਿਆ ਸੰਗਤ ਦਾ ਸਰੂਪ, ਕੀ ਹੈ ਸਤਸੰਗਤ, ਕਿਤਨੀ ਲੋੜ ਹੈ ਸਾਨੂੰ ਇਸ ਦੀ, ਅਤੇ ਕਿਵੇਂ ਗੁਰਾਂ ਦੀ ਸੰਗਤ ਜੀਵਨ ਨੂੰ ਬਦਲ ਦਿੰਦੀ ਆ, ਤਬਦੀਲ ਕਰ ਦਿੰਦੀ ਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਵਿੱਚ ਪਹਿਲਾਂ ਆਪ ਪ੍ਰਸ਼ਨ ਕਰਦੇ ਆ, ਕੁਐਸਚਨ ਕਰਦੇ, ਫਿਰ ਉਹਦਾ ਉੱਤਰ ਆਂਸਰ ਦਿੰਦੇ ਆ। ਸਤਸੰਗਤ ਕੈਸੀ ਜਾਣੀ ਹੈ, ਪਹਿਲਾਂ ਸਵਾਲ ਕੀਤਾ, ਫਿਰ ਅੱਗੇ ਉਹਦਾ ਉੱਤਰ ਵੀ ਮਹਾਰਾਜ ਆਪ ਦੇ ਰਹੇ ਆ। ਜਿੱਥੇ ਏਕੋ ਨਾਮ ਵਿਖਾਣੀ ਹੈ, ਜਿੱਥੇ ਇੱਕ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਦੀ ਵਿਚਾਰ ਹੁੰਦੀ ਆ, ਉਹਦਾ ਨਾਂ ਉਹ ਸਤਸੰਗਤ ਹੈ। ਤੋ ਗੁਰੂ ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਦਾ ਸਰੂਪ ਹੋਰ ਵੀ ਗੁਰਬਾਣੀ ਵਿੱਚ ਦੱਸਿਆ। ਉੱਥੇ ਮਹਾਰਾਜ ਜੀ ਗੁਰਬਾਣੀ 'ਚ ਫਰਮਾ ਰਹੇ ਆ, ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ। ਜੇ ਕਿਸੇ ਨੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨੀ ਆ, ਜਿਵੇਂ ਦੁਨੀਆ ਦੀਆਂ ਡਿਗਰੀਆਂ ਬਾਰੇ ਸਾਨੂੰ ਸਭ ਨੌਲੇਜ ਆ, ਪਤਾ ਆ ਕਿਹੜੀ ਕਿਹੜੀ ਡਿਗਰੀ ਹੁੰਦੀ ਆ, ਕੀ ਇਹਦੀ ਕੁਆਲੀਫਿਕੇਸ਼ਨ ਕਿੰਨੀ ਕੁ ਹੁੰਦੀ ਆ, ਕਿਸੇ ਜੋਬ ਨੂੰ ਲੈਣ ਵਾਸਤੇ ਕਿੰਨੀ ਕੁ ਚਾਹੀਦੀ ਕੁਆਲੀਫਿਕੇਸ਼ਨ, ਦੁਨੀਆ ਦੀਆਂ ਡਿਗਰੀਆਂ ਰੁਤਬੇ, ਉਹਨਾਂ ਬਾਰੇ ਸਭ ਇਨਸਾਨ ਨੂੰ ਪਤਾ, ਅਤੇ ਇਹਦੇ ਬਾਰੇ ਉਹਦੇ 'ਤੇ ਸਰਚ ਵੀ ਬੜੀ ਆ, ਉਹਨੂੰ ਫੋਲੋ ਵੀ ਕਰਦਾ, ਉਹ ਫਿਰ ਦੁਨੀਆ ਵਿੱਚ ਕਰਦਾ ਵੀ ਆ, ਪੜ੍ਹਦਾ ਵੀ ਆ। ਦੁਨੀਆ ਦੀ ਵਿੱਦਿਆ ਜਿੱਥੇ ਮਹਾਰਾਜ ਜੀ ਕਹਿੰਦੇ ਹੈ ਅਤੇ ਦੁਨੀਆ ਦੀਆਂ ਡਿਗਰੀਆਂ ਹਨ, ਉੱਥੇ ਇੱਕ ਬ੍ਰਹਮ ਵਿੱਦਿਆ ਵੀ ਹੈ ਅਤੇ ਇੱਕ ਬ੍ਰਹਮ ਵਿੱਦਿਆ ਦੀ ਡਿਗਰੀ ਵੀ ਹੁੰਦੀ ਹੈ। ਜਿਸ ਬ੍ਰਹਮ ਵਿੱਦਿਆ ਨੂੰ ਪੜ੍ਹ ਕੇ ਤਾਂ ਫਿਰ ਬ੍ਰਹਮ ਗਿਆਨੀ ਬਣ ਜਾਈਦਾ ਆ, ਬ੍ਰਹਮ ਗਿਆਨੀ ਬਣ ਜਾਈਦਾ ਆ, ਉਹ ਹੀ ਦੁਨੀਆ ਦੀ ਸਭ ਤੋਂ ਉੱਤਮ ਪਦਵੀ ਹੈ, ਡਿਗਰੀ ਹੈ, ਜਿਹਦੇ ਬਰਾਬਰ ਦੁਨੀਆ ਦੀਆਂ ਸਭ ਤੋਂ ਤੁੱਛ ਨੇ। ਮਹਾਰਾਜ ਜੀ ਨੇ ਪ੍ਰਤੱਖ ਬਚਨ ਉੱਥੇ ਕਹੇ ਆ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਜਿਸ ਡਿਗਰੀ 'ਤੇ, ਜਿਸ ਡਿਗਰੀ ਨੂੰ ਭਗਤ ਜਨ ਲੈ ਲੈਂਦੇ ਆ, ਜਿਸ ਪਦਵੀ ਰੁਤਬੇ 'ਤੇ ਉਹ ਪਹੁੰਚਦੇ ਆ, ਦੁਨੀਆ ਦਾ ਕੋਈ ਰੁਤਬਾ ਡਿਗਰੀ ਉਹਦੇ ਬਰਾਬਰ ਹੈ ਨਹੀਂ। ਇਹਦਾ ਇਹ ਨਹੀਂ ਭਾਵ ਕੱਢ ਲਿਓ ਵੀ ਇਹ ਦੁਨਿਆਵੀ ਵਿੱਦਿਆ ਪੜ੍ਹਨ ਦੀ ਲੋੜ ਨਹੀਂ ਹੈ, ਲੋੜ ਮੈਂ ਇਹ ਵਿਸ਼ੇ ਵਾਲੇ ਪਾਸੇ ਨਾ ਜਾਵਾਂ ਕਿ ਵਿੱਦਿਆ ਦਾ ਅੱਜ ਅਸੀਂ ਕੀ ਭਾਵ ਬਣਾ ਲਿਆ, ਵਿੱਦਿਆ ਦਾ ਭਾਵ ਕੀ ਸੀ, ਇੱਕ ਵੱਖਰਾ ਵਿਸ਼ਾ ਆਪਾਂ ਵਿਚਾਰਾਂਗੇ। ਸੋ ਮੈਂ ਆਪ ਜੀ ਨਾਲ ਸਤਸੰਗਤ ਦੇ ਵਿਸ਼ੇ 'ਤੇ ਵਿਚਾਰ ਰੱਖਾਂ। ਸੋ ਇਹ ਦੁਨੀਆ ਦੀ ਸਭ ਤੋਂ ਉੱਚ ਵਿੱਦਿਆ, ਬ੍ਰਹਮ ਵਿੱਦਿਆ, ਗੁਰਬਾਣੀ ਦੀ ਵਿੱਦਿਆ, ਦੁਨਿਆਵੀ ਵਿੱਦਿਆ ਪੜ੍ਹ ਕੇ ਸਾਡਾ ਦੁਨੀਆ ਦਾ ਰੁਜ਼ਗਾਰ ਚੱਲਦਾ, ਦੁਨੀਆ ਦਾ ਰੁਜ਼ਗਾਰ ਚੱਲਦਾ। ਇਹ ਮਹਾਰਾਜ ਕਹਿੰਦੇ ਸਰੀਰਕ ਇੱਕ ਸਥੂਲ ਸਰੀਰ ਪ੍ਰਤੀ ਜੋ ਲੋੜਾਂ ਨੇ, ਇਹਨਾਂ ਪ੍ਰਤੀ ਅਸੀਂ ਅਵੇਅਰ ਹਾਂ, ਸੁਚੇਤ ਹਾਂ, ਇਹਨਾਂ ਪ੍ਰਤੀ ਸਾਡੀ ਭੱਜ ਦੌੜ ਹੈ। ਪਰ ਇੱਕ ਮਹਾਰਾਜ ਕਹਿੰਦੇ ਸੂਖਸ਼ਮ ਸਰੀਰ ਵੀ ਹੈ, ਇੱਕ ਸਥੂਲ ਅਤੇ ਇੱਕ ਸੂਖਸ਼ਮ। ਉਹ ਇੱਕ ਅਧਿਆਤਮਵਾਦ ਹੈ, ਇੱਕ ਪਦਾਰਥਵਾਦ ਹੈ, ਅਤੇ ਇੱਕ ਅਧਿਆਤਮਵਾਦ ਹੈ। ਅਧਿਆਤਮ ਪਦਾਰਥਵਾਦ ਦੇ ਯੁੱਗ ਦਾ ਸਾਨੂੰ ਗਿਆਨ ਹੈ, ਪਦਾਰਥਵਾਦ ਯੁੱਗ ਨੂੰ ਅਸੀਂ ਅਸੈਪਟ ਕਰਦੇ ਹਾਂ, ਅਸੈਪਟ ਕਰਦੇ ਹਾਂ, ਮੰਨਦੇ ਹਾਂ, ਉਹਨੂੰ ਫੋਲੋ ਕਰਦੇ ਹਾਂ, ਸਭ ਕੁਝ ਜ਼ਿੰਮੇਵਾਰੀਆਂ ਨਿਭਾਉਂਦੇ ਹਾਂ, ਕਰਦੇ ਹਾਂ, ਭੱਜ ਦੌੜ ਕਰਦੇ ਹਾਂ। ਪਰ ਅਧਿਆਤਮਵਾਦ ਵਾਲੇ ਪਾਸੇ ਅਸੀਂ ਉਤਨੀ ਦ੍ਰਿੜਤਾ ਨਾਲ, ਉਤਨੀ ਭੱਜ ਦੌੜ, ਉਤਨੀ ਲਗਨ ਉਹਦੇ ਵਿੱਚ ਹੈ ਨਹੀਂ। ਪਹਿਲੀ ਗੱਲ ਤਾਂ ਉਧਰੋਂ ਅਸੀਂ ਮੁਨਕਰ ਹੋਏ ਆ, ਕਈ ਤਾਂ ਮੰਨਦੇ ਨਹੀਂ ਇਸ ਚੀਜ਼ ਨੂੰ, ਉਹ ਇੱਕ ਨਾਸਤਿਕ ਲਾਣਾ ਆ ਸਕਦਾ, ਇੱਕ ਵੱਖਰਿਆ ਕੈਟਾਗਰੀ ਹੈ ਜਿਹੜੀ ਕਾਫੀ ਅੱਜ ਕੱਲ੍ਹ ਭਾਰੂ ਹੋਈ ਆ, ਅਤੇ ਉਹ ਅਗਲੇ ਆਪਣੇ ਨਾਂ ਨਾਲ ਕੋਈ ਪ੍ਰੋਫੈਸਰ ਲਵਾਇਆ ਹੋਇਆ, ਕਿਸੇ ਨੇ ਕੁਝ ਲਵਾਇਆ ਹੋਇਆ। ਪ੍ਰੋਫੈਸਰ ਡਿਗਰੀ ਲੈਣੀ ਮਾੜੀ ਨਹੀਂ, ਪਰ ਝੂਠੀ ਲੈ ਲੈਣੀ ਅਤੇ ਫਿਰ ਲੋਕਾਂ ਨੂੰ ਪੁੱਠੇ ਰਾਹ ਪਾਉਣਾ, ਇਹ ਮਾੜੀ ਗੱਲ ਆ। ਸੋ ਉਹ ਫਿਰ ਅਧਿਆਤਮਵਾਦ ਦੇ ਜਿਹੜੇ ਐਸੇ ਹੈਨ ਕਈ, ਉਹ ਕਈ ਇਸ ਚੀਜ਼ ਨੂੰ ਮੰਨਦੇ ਨਹੀਂ। ਪਰ ਇੱਕ ਅਧਿਆਤਮਵਾਦ ਜਿਹਨੂੰ ਮਹਾਰਾਜ ਨੇ ਕਿਹਾ, ਅਸਲ ਤੇਰਾ ਇੱਥੇ ਆਉਣ ਦਾ ਮੀਨਿੰਗ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਕਿਹਾ ਮਨੁੱਖਾਂ ਦੇ ਹੀ ਪ੍ਰਾਪਤ ਹੋਈ ਆ ਅਤੇ ਪਰਮੇਸ਼ੁਰ ਨੂੰ ਮਿਲਣ ਦੀ ਇਹ ਵਾਰੀ ਆ, ਇਹ ਵਾਰੀ ਆ, ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਇਸ ਚੀਜ਼ ਨੂੰ ਵਿਚਾਰਨ। ਬਾਕੀ ਦੁਨੀਆ ਦੀ ਜਿਹੜੇ ਅਸੀਂ ਕੰਮ ਕਾਰ ਦੁਨੀਆ ਧੰਦੇ ਇਹ ਕਰਨੇ ਹੈਨ, ਕਿਉਂਕਿ ਇਹ ਗੁਜਰਾਨ ਹੈ, ਇਹ ਦੁਨੀਆ ਦੀ ਇਹ ਮਾਇਆ ਗੁਜਰਾਨ ਕਿਹਾ, ਕੇਵਲ ਸਾਡਾ ਮੇਨ ਏਮ ਗੋਲ ਨਹੀਂ ਹੈ। ਸੋ ਰਹੋ ਵਿਚਾਰ, ਮੈਂ ਆਪਣੇ ਵਿਸ਼ੇ 'ਤੇ ਆਵਾਂ। ਮਹਾਰਾਜ ਜੀ ਕਹਿੰਦੇ, ਜਿਸ ਨੇ ਉਸ ਬ੍ਰਹਮ ਗਿਆਨ ਦੀ ਵਿੱਦਿਆ ਡਿਗਰੀ ਨੂੰ ਪ੍ਰਾਪਤ ਕਰਨਾ, ਜਿਹੜੀ ਸਭ ਤੋਂ ਉੱਤਮ ਹੈ, ਜਿਹਨੂੰ ਉਹ ਪ੍ਰਾਪਤ ਹੋ ਜਾਂਦੀ ਹੈ, ਮੈਂ ਬਚਨ ਮਹਾਰਾਜ ਜੀ ਤੋਂ ਦੁਹਰਾਵਾਂ, ਫਿਰ ਭਗਤ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਸੋ ਉਹ ਜਿਹਨੇ ਵਿੱਦਿਆ ਪ੍ਰਾਪਤ ਕਰਨੀ ਉਹ ਪਦਵੀ ਤੋਂ, ਫਿਰ ਮਹਾਰਾਜ ਜੀ ਕਹਿੰਦੇ ਉਹ ਵੀ ਗੁਰੂ ਦੀ ਸਤਸੰਗਤ ਵਿੱਚੋਂ ਹੋਣੀ ਆ। ਇੱਕ ਇਹ ਕਹਿ ਦਿੱਤਾ ਕਿ ਸਤਸੰਗਤ ਦਾ ਸਰੂਪ ਦੱਸ ਦਿੱਤਾ, ਉੱਥੇ ਪੋਥੀ ਪਰਮੇਸ਼ਰ ਕਾ ਥਾਨ, ਜਿੱਥੇ ਪੋਥੀ ਭਾਵ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਇਹ ਵੀ ਅਵੇਅਰ ਸੁਚੇਤ ਵੀ ਕਰ ਦਿੱਤਾ ਨਾ ਉਹਨਾਂ ਤੋਂ, ਕਿਹਨਾਂ ਤੋਂ, ਗਲੇ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨੇ ਬਾਗ ਓਏ ਹਰ ਕੇ, ਸੰਤਨ ਆਖੀ ਹੈ ਬਨਾਰਸ ਕੇ ਠੱਗ। ਉਹਨਾਂ ਤੋਂ ਸੁਚੇਤ ਵੀ ਕਰ ਦਿੱਤਾ ਵੀ ਕੋਈ ਤੇ ਛਤਰ ਲਵਾ ਲੈ, ਚਵਰ ਚਲਾਉਣ ਲੱਗ ਪਵੇ, ਜਾਖੇ ਮੈਂ ਗੁਰੂਆਂ ਦੇ ਸਾਹਮਣੇ ਬੈਠੀ ਮੇਰੀ ਸੰਗਤ ਆ, ਐਸਾ ਕੋਈ ਅਡੰਬਰ ਰਚ ਲਵੇ, ਉਹ ਤੋਂ ਵੀ ਸੁਚੇਤ ਕਰ ਦਿੱਤਾ। ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਿਆ ਜਾ ਰਿਹਾ, ਪੰਜਾਂ ਪਰਿਆਂ ਦੀ ਅਗਵਾਈ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ, ਉੱਥੇ ਉਹ ਹੈ ਸਰਸੰਗਤ ਦਾ ਸਰੂਪ, ਅਤੇ ਉੱਥੇ ਬਹਿ ਕੇ ਫਿਰ ਜਿਹੜੇ ਗੁਣ ਗਾਉਣਗੇ ਵਾਹਿਗੁਰੂ ਪਰਮੇਸ਼ਰ ਦੇ, ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵਹਿ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇਗੀ। ਇਹ ਮਹਾਰਾਜ ਜੀ ਨੇ ਸਰਸੰਗਤ ਦਾ ਸਰੂਪ ਦੱਸਿਆ ਹਨ। ਭਾਈ ਗੁਰਦਾਸ ਸਾਹਿਬ ਜੀ ਸਿੱਖ ਧਰਮ ਦੇ ਵੇਦ ਵਿਆਸ, ਮਹਾਨ ਵਿਦਵਾਨ, ਜਿਨ੍ਹਾਂ ਦੇ ਤੁੱਲ ਕੋਈ ਲੱਭਦਾ ਨਹੀਂ ਅੱਜ, ਪਰ ਉਹ ਕਹਿੰਦੇ ਹੁੰਦੇ ਨਾ ਵੀ ਟਟੌਲੀ ਲੱਤਾਂ ਤਾਂ ਕਰਕੇ ਲੰਮੇ ਪਈ, ਤਾਂ ਉਹਨੂੰ ਲੱਗਦਾ ਵੀ ਮੈਂ ਆਕਾਸ਼ ਮੈਂ ਚੁੱਕਿਆ ਆਪਣੀਆਂ ਲੱਤਾਂ ਦੇ, ਉਹ ਟਟੌਲੀ ਨੂੰ ਲੱਗਦਾ ਵੀ ਆਕਾਸ਼ ਜਿਹੜਾ ਸਾਰਾ ਸਮਾਨ ਆ ਨਾ ਮੈਂ ਆਪਣੇ ਲੱਤਾਂ ਦੇ ਪਹਾੜ 'ਤੇ ਚੁੱਕਿਆ। ਝੂਠਾ ਦਿਲਾਸਾ ਹੀ ਹੈ ਨਾ, ਜਿੰਨਾ ਮਰਜ਼ੀ ਮਨ ਨੂੰ ਦਈ ਜਾਓ, ਐਸੇ ਹੈਨ ਕਈ ਝੂਠੇ ਦਿਲਾਸੇ ਦੇਣ ਵਾਲੇ ਮਹਾਨ ਵਿਦਵਾਨ, ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਚੂੜਾਮਨ ਜੀ ਦੀ ਵੀ ਨਿੰਦਿਆ ਕਰਨ ਵਾਲੇ, ਕਵੀ ਰਾਜ ਤੋਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਵਰਗੇ, ਉਹ ਪਹਿਲੀ ਗੱਲ ਉਹਨਾਂ ਪਾਸ ਕੇਵਲ ਦੁਨੀਆ ਦੀ ਵਿਦਵਤਾ ਨਹੀਂ ਸੀ, ਉਹਨਾਂ ਪਾਸ ਬ੍ਰਹਮ ਗਿਆਨ ਵੀ ਸੀ, ਤਾਂ ਫਿਰ ਦੁਨੀਆ ਦੀ ਵਿਦਵਤਾ ਵੀ, ਇਹ ਵਿਦਵਤਾ ਵੀ ਕਾਵ ਰਚਨਾ ਦੀ ਬੇਮਿਸਾਲ ਦਰਜੇ ਦੀ, ਬੇਮਿਸਾਲ, ਬੇਮਿਸਾਲ ਹੁੰਦਾ ਜਿਹਦੀ ਕੋਈ ਮਿਸਾਲ ਨਾ ਲੱਭੇ, ਬੇ ਪਲੱਸ ਮਿਸਾਲ, ਜਿਹਦੀ ਕੋਈ ਮਿਸਾਲ ਨਾ ਹੋਵੇ। ਸੋ ਉਹਨਾਂ 'ਤੇ ਵੀ ਕਟਾਕਸ਼ ਕਰਨ ਵਾਲਿਆਂ ਕਰ ਹੀ ਲਿਆ ਨਾ ਟਟੌਲੀ ਵਾਂਗੂ, ਸਮਝ ਨਾ ਅਸੀਂ ਚੁੱਕਿਆ ਭਾਰ, ਬਸ ਆਕਾਸ਼ ਸਾਡੇ ਲੱਤਾਂ 'ਤੇ ਟਿਕਿਆ, ਅਸੀਂ ਨਹਾਈਏ ਤਾਂ ਆਕਾਸ਼ ਥੱਲੇ ਹੀ ਡਿੱਗ ਪੈਣਾ। ਇਸ ਤਰ੍ਹਾਂ ਫਿਰ ਉਹ ਜਿਵੇਂ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਵੀ ਗੱਲ ਕਹੀ ਸੀ, ਹੋਰ ਗੁਰਮੁਖਾਂ ਨੇ ਵੀ ਗੱਲ ਕਹੀ ਸੀ, ਜਿਹੜੇ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਚੂੜਾਮਨ ਜੀ ਦੀ ਇਤਿਹਾਸ ਉੱਤੇ ਕਿੰਤੂ ਕਰਦੇ ਆ, ਉਹਨਾਂ ਕਿਹਾ ਸੀ ਕਿ ਤੁਸੀਂ ਉਹਨਾਂ ਵਰਗੀ ਸਾਨੂੰ ਕਵਿਤਾ ਕਾਵਿ ਰਚਨਾ ਰਚ ਕੇ ਦੇ ਦਿਓ ਅਤੇ ਤੁਹਾਡੀ ਚਾੜ ਦਿੰਦੇ ਉੱਥੇ ਉਹਨਾਂ ਦੀ ਥਾਂ, ਇੰਨੀ ਯੋਗਤਾ ਤਾਂ ਹੈ ਨਹੀਂ ਆ, ਆਪ ਨਾ ਦੇ ਚੁਰੂ ਭਰ ਪਾਣੀ ਅਤੇ ਇਹ ਨਿੰਦਹਿ ਜਹ ਗੰਗਾ ਆਨੀ, ਆਪ ਤਾਂ ਕਿਸੇ ਨੂੰ ਘੁੱਟ ਪਾਣੀ ਪਿਆਉਣ ਜੋਗਾ, ਪਰਉਪਕਾਰ ਕਰਨ ਦੀ ਹੈ ਨਹੀਂ ਦਿਲ ਵਿੱਚ ਸਮਰੱਥਾ, ਅਤੇ ਉਹਨਾਂ ਦੀ ਨਿੰਦਿਆ ਜਿਨ੍ਹਾਂ ਨੇ ਪਰਉਪਕਾਰ ਦੀਆਂ ਨਦੀਆਂ ਵਹਾ ਦਿੱਤੀਆਂ, ਸਮੁੰਦਰ ਵਗਾ ਦਿੱਤੇ ਹੋਣ, ਉਹਨਾਂ ਦੀ ਨਿੰਦਾ ਕਰੀ ਜਾਣੀ। ਇਹ ਮੈਂ ਆਪ ਜੀ ਨੂੰ ਬਚਨ ਵਿੱਚ ਤਾਂ ਕਹਿ ਰਿਹਾ ਵੀ ਕੁਝ ਧਾਰਮਿਕ ਵਿਸ਼ਿਆਂ 'ਤੇ ਕੁਝ ਸਾਨੂੰ ਅਵੇਅਰ ਹੋਣ ਦੀ ਵੀ ਲੋੜ ਹੁੰਦੀ ਆ, ਸੁਚੇਤ ਰਹਿਣ ਦੀ ਵੀ ਲੋੜ ਹੁੰਦੀ ਆ, ਕਿਉਂਕਿ ਦੁਸ਼ਮਣ ਦੀਆਂ ਚਾਲਾਂ ਹੁੰਦੀਆਂ ਵੀ ਸਿੱਖ ਕੌਮ ਨੂੰ ਆਪਸ ਵਿੱਚ ਲੜਾਓ, ਇਹਨਾਂ ਦੀ ਏਕਤਾ ਭੰਗ ਕਰੋ, ਇਹਨਾਂ ਦੇ ਇਤਿਹਾਸ ਨੂੰ ਬੰਬਾਂ ਗੋਲਿਆਂ ਨਾਲ ਨਹੀਂ ਮਿਟਾਇਆ ਜਾ ਸਕਦਾ, ਨਾ ਮਿਟਣ ਨਹੀਂ ਦਿੱਤਾ ਕਦੀ, ਮੁਗਲ ਮਿਟਾ ਤੇ ਇਹਨਾਂ ਨਾਲ ਜਿਹੜੇ ਸਭ ਤੋਂ ਜਰਵਾਣੀ ਕੌਮ ਸੀ, ਪਰ ਇਹਨਾਂ ਮਿਟਣ ਨਹੀਂ ਦਿੱਤੇ ਆਪਣੇ ਇਤਿਹਾਸ ਗੁਰਦੁਆਰੇ, ਅਤੇ ਇਹ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਇਹਨਾਂ ਨੇ ਕੀ ਸਿੱਖ ਕੌਮ ਨੂੰ ਮਿਟਾ ਲੈਣਾ, ਉਹਨਾਂ ਨੂੰ ਪਤਾ। ਉਹ ਕਹਿੰਦੇ ਫਿਰ ਇੱਦਾਂ ਗੁੱਜੀ ਮਾਰ ਮਾਰੋ ਜਿੱਦਾਂ ਫਰੰਗੀਆਂ ਨੇ ਉੱਥੇ ਜਾ ਕੇ ਮਾਰੀ ਸੀ ਨਾ, ਇਹਨਾਂ ਦੇ ਇਤਿਹਾਸ ਵਿੱਚ, ਇਹਨਾਂ ਦੇ ਇਤਿਹਾਸ ਨੂੰ ਕੰਡੈਮ ਕਰੋ, ਇਹਨਾਂ ਦੇ ਨੌਜਵਾਨੀ ਦੇ ਮਨ 'ਚ ਨਫ਼ਰਤ ਦੀ ਪਾ ਦਿਓ ਆਪਣੇ ਗੁਰਧਾਮਾਂ ਪ੍ਰਤੀ, ਉਹ ਜਿਵੇਂ ਰੱਡਰੀਆਂ ਵਾਲੇ ਇਤਿਹਾਸਿਕ ਹੋਰ ਐਸੇ ਕਈ ਹੋ ਗਏ ਨਾ, ਕਹਿੰਦੇ ਬਿਲਡਿੰਗ ਆ ਗੁਰਦੁਆਰਾ ਹਰਿਮੰਦਰ ਸਾਹਿਬ ਪਾਣੀ ਅੰਮ੍ਰਿਤ ਨੂੰ ਇਸ ਤਰ੍ਹਾਂ ਦੀਆਂ ਗੱਲਾਂ, ਉਹਨਾਂ ਦਾ ਮੀਨਿੰਗ ਡੀਪਲੀ ਆ, ਡੂੰਘਿਆਈ 'ਚ ਆ ਵੀ ਇਹ ਜਦੋਂ ਅਸੀਂ ਕਿਤੇ ਨਾ ਇਹਨਾਂ ਦੇ ਹਰਿਮੰਦਰ ਸਾਹਿਬ ਨੂੰ ਢਾਉਣ ਆਈਏ ਤਾਂ ਇਹਨਾਂ ਦੇ ਮਨ 'ਚੋਂ ਹੀ ਖਤਮ ਕਰ ਦਿਉ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਪ੍ਰਤੀ ਉਹ ਸ਼ਰਧਾ। ਜੇ ਅਸੀਂ ਬੰਬ ਮਾਰ ਕੇ ਢਾਈਏ ਤਾਂ ਆਖਣ ਫਿਰ ਕੀ ਹੈ, ਬਿਲਡਿੰਗ ਹੀ ਆ, ਢਹਿ ਗਈ ਹੈ ਤਾਂ ਫਿਰ ਕੀ ਹੋਇਆ, ਉੱਥੇ ਹੋਰ ਬਣਾ ਲਵਾਂਗੇ, ਪਰ ਉੱਥੇ ਹੋਰ ਹਰਿਮੰਦਰ ਸਾਹਿਬ ਪਰ ਸਰੋਵਰ ਖੋਦ ਲਵਾਂਗੇ ਕੀ ਹੋਣ ਲੱਗਾ। ਮਨ ਵਿੱਚੋਂ ਮਿਟਾਇਆ ਜਾਂਦਾ, ਮਨ ਵਿੱਚੋਂ, ਇਸ ਕਰਕੇ ਉਹ ਐਸੇ ਕਈ ਛੱਡੇ ਹੋਏ ਆ, ਕਈ ਖਰੀਦੇ ਹੋਏ, ਕਈ ਧੜੇ ਕਰਕੇ ਐਵੇਂ ਰੌਲਾ ਪਾਈ ਜਾਂਦੇ ਆ। ਉਹ ਇੱਕ ਧੜਾ ਬਣਾ ਲਓ ਨਾ, ਫਿਰ ਆਪਣੇ ਧੜੇ ਨੂੰ ਬਸ ਜਿਤਾਉਣਾ ਹੁੰਦਾ ਆ, ਚਾਹੇ ਸੱਚ ਆ ਝੂਠ ਆ, ਅਸੀਂ ਆਪਣੇ ਧੜੇ ਨੂੰ ਜਿਤਾਉਣਾ। ਸੱਚ ਮਰਦਾ ਮਰੇ, ਇਤਿਹਾਸ ਕੰਡੈਮ ਹੁੰਦਾ ਹੋਵੇ, ਕੁਝ ਛੱਡੇ ਹੁੰਦੇ ਆ ਕਾਲੇ ਫਗਾਨੇ ਵਰਗੇ, ਜਿਹੜੇ ਭਗਤ ਬਾਣੀ ਸਵਈਆਂ ਉੱਤੇ ਵੀ ਕਿੰਤੂ ਕਰ ਦਿੱਤਾ, ਅਤੇ ਪ੍ਰੋਫੈਸਰ ਧੁੰਦੇ ਹੋਣੀ ਉਹਨਾਂ ਨੂੰ ਪੜ੍ਹ ਪੜ੍ਹ ਕੇ ਬੋਲੀ ਜਾਂਦੇ ਬਸ। ਸੋ ਉਹਨੂੰ ਸਵਾਲ ਕੀਤਾ ਸੀ ਕਿ ਪ੍ਰੋਫੈਸਰ ਦੀ ਡਿਗਰੀ ਹੈ ਤੇਰੇ ਪਾਸ, ਤੂੰ ਆਪਣੇ ਨਾਲ ਪ੍ਰੋਫੈਸਰ ਲਾਇਆ। ਪ੍ਰੋਫੈਸਰ ਅਜੇ 5-7 ਜਮਾਤਾਂ 12-13 ਪੜ੍ਹਿਆ ਕਿ ਤਾਂ ਪਤਾ ਨਹੀਂ 12 ਵੀ ਪੜ੍ਹਿਆ ਕਿ ਨਹੀਂ, ਅਤੇ ਫਿਰ ਬੈਚੁਲਰ ਡਿਗਰੀ ਮਾਸਟਰ ਡਿਗਰੀ ਹੋਣੀ, PhD ਹੋਣੀ, ਫਿਰ ਕਿਤੇ ਜਾ ਕੇ ਕਿੰਨੇ ਸਾਲ ਲੱਗਦੇ ਆ ਬੈਚੁਲਰ ਡਿਗਰੀ ਮਾਸਟਰ ਡਿਗਰੀ ਲੈਣੀ, MA BA, ਫਿਰ ਕਿਤੇ ਜਾ ਕੇ ਤੁਸੀਂ PhD 5 ਸਾਲ ਲਾਉਂਦੇ ਹੋ, ਕਿਤੇ ਲਾ ਕੇ 5 ਸਾਲ, ਅਤੇ ਫਿਰ ਤੁਸੀਂ ਫਿਰ ਐਕਸਪੀਰੀਅੰਸ ਕਿਤੇ ਜਾ ਕੇ ਬਣਦਾ ਆ, ਅਤੇ ਕਿਤੇ ਪ੍ਰੋਫੈਸਰ ਦੀ ਡਿਗਰੀ ਮਿਲਦੀ ਆ, ਅਤੇ ਉੱਦਾਂ ਹੀ ਨਾਂ ਨਾ ਲਾ ਲਓ, ਬੇਵਕੂਫ ਹੀ ਬਣਾਉਣਾ ਨਾ, ਮੜਾਈ ਜਾਓ ਲੋਕਾਂ ਨੂੰ। ਇਸ ਕਰਕੇ ਇਹੋ ਜਿਹੇ ਪਾਉਣ ਵਾਲੇ ਦੁਬਧਾ ਇਹੋ ਜਿਹੇ ਬਹੁਤ, ਉਹਨਾਂ ਤੋਂ ਅਵੇਅਰ ਰਹਿਣ ਦੀ ਲੋੜ ਆ। ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਵੀ ਇਹੋ ਜਿਹੇ ਫਿਰ ਸ਼ੰਕੇ ਕਰਦੇ ਆ, ਧੁੰਦਾ ਪ੍ਰੋਫੈਸਰ ਸਰਬਜੀਤ ਸਿੰਘ ਧੁੰਦਾ ਜਿਹੜਾ ਕਹਾਉਂਦਾ ਉਹ ਸ੍ਰੀ ਹੇਮਕੁੰਡ ਸਾਹਿਬ ਦੇ ਇਤਿਹਾਸ 'ਤੇ ਕਿੰਤੂ ਕਰਦਾ, ਸ੍ਰੀ ਹਰਿਮੰਦਰ ਸਾਹਿਬ ਦੀ ਦੁੱਖ ਭੰਜਣੀ ਬੇਰੀ 'ਤੇ ਕਿੰਤੂ ਕਰਦਾ, ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਦਸਵੇਂ ਪਾਤਸ਼ਾਹ ਦੀ ਬਾਣੀ 'ਤੇ ਕਰਦਾ, ਕੁਝ ਰੱਖਣਾ ਨਹੀਂ ਆਪਣੇ ਕੋਲ ਕਿ ਸਭ ਕੁਝ ਕੰਡੈਮ ਕਰ ਦਿਓ। ਸਿੱਖ ਕੌਮ ਦੀ ਹੋਂਦ ਅਤੇ ਸਿੱਖਾਂ ਦੇ ਗੁਰਦੁਆਰਿਆਂ ਗੁਰ ਦੇ ਇਤਿਹਾਸ ਕਰਕੇ ਹੀ ਹੈ ਨਾ, ਜੇ ਕੇਸ ਕਤਲ ਕਰਾ ਦੇ ਸਾਰੇ ਹੀ ਆਪਣੇ ਇਤਿਹਾਸ ਨੂੰ ਮਲੀਆ ਮੇਟ ਕਰ ਦਿਓ, ਜਿਸ ਨੂੰ ਸਾਡੇ ਸਰੋਤ ਸਾਡੇ ਸਬੂਤ ਲੱਭਣਾ ਸਿੱਖ ਕੌਮ ਦੇ, ਉਹ ਸਰੋਤਾਂ ਦੇ ਉੱਤੇ ਕਟਾਕਸ਼ ਕਰੋ ਨਾ, ਕੰਡੈਮ ਕਰੋ ਉਹਨਾਂ ਨੂੰ। ਸੋ ਇਸ ਕਰਕੇ ਮੈਂ ਬੇਨਤੀ ਇਹ ਕਰ ਰਿਹਾ ਸੀ, ਮੈਂ ਭਾਈ ਗੁਰਦਾਸ ਸਾਹਿਬ ਜੀ ਅਤੇ ਬਚਨ ਆਪ ਜੀ ਨੂੰ ਸੁਣਾਉਣ ਲੱਗਾ ਸੀ ਸਤਸੰਗਤ ਪ੍ਰਤੀ, ਵੀ ਉਹ ਫਿਰ ਉਹਨਾਂ ਦੇ ਕਿੰਤੂ ਜਿਹੜੇ ਕਰਨ ਵਾਲੇ ਉਹਨਾਂ ਦੀ ਥੋੜ੍ਹੀ ਬਾਤ ਵਿੱਚ ਆਪਾਂ ਡਿਸਕਸ ਕਰਨ ਲੱਗ ਪਏ ਸੀ ਵੀ ਕਵੀ ਰਾਜ ਭਾਈ ਸੰਤੋਖ ਸਿੰਘ ਚੂੜਾਮਨ ਦੇ ਗੁਰ ਇਤਿਹਾਸ 'ਤੇ ਕਿੰਤੂ ਕਰਦੇ ਆ, ਉਹਨਾਂ ਵਰਗੀ ਵਿਦਵਤਾ ਹੈ ਨਹੀਂ। ਜਿਵੇਂ ਕਹਿ ਰਿਹਾ ਸੀ ਵੀ ਗੁਰਮੁਖਾਂ ਕਿਹਾ ਗਾਨੀ ਪਿੰਦਰਪਾਲ ਹੋਰਾਂ ਨੇ ਵੀ ਕਿਹਾ ਸੀਗਾ ਵੀ ਉਹੋ ਜਿਹੀ ਕਵਿਤਾ ਜਿਸ ਪਾਏਦਾਰ ਦੀ ਉੱਚ ਕਵਿਤਾ ਕਵੀ ਰਾਜ ਭਾਈ ਸੰਤੋਖ ਸਿੰਘ ਨੇ ਰਚੀ ਆ, ਤੁਸੀਂ ਉਹੋ ਜਿਹੀ ਰਚ ਕੇ ਦੇ ਦਿਓ ਸਾਨੂੰ, ਅਸੀਂ ਤੁਹਾਡਾ ਇਤਿਹਾਸ ਲਿਖ ਦਿੰਦੇ, ਉਹੋ ਜਿਹੀ ਯੋਗਤਾ ਤਾਂ ਹੈ ਨਹੀਂ ਸਾਡੇ ਪਾਸ। ਮੈਂ ਕੱਲ੍ਹ ਹੀ ਉੱਥੇ TV ਸਥਾਨ 'ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ 'ਤੇ ਇਤਿਹਾਸ ਦੀ ਕਥਾ ਕਰ ਰਿਹਾ ਸੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਤਿਹਾਸ ਚੱਲ ਰਿਹਾ, ਤੋ ਉਹਦੇ ਵਿੱਚ ਕਵਿਤਾ ਦੇ ਐਸੇ ਐਸੇ ਉੱਚ ਨਮੂਨੇ ਕਵੀ ਰਾਜ ਜੀ ਨੇ ਪੇਸ਼ ਕੀਤੇ ਆ ਵੀ ਵੇਖ ਕੇ ਬੰਦਾ ਦੰਗ ਰਹਿ ਜਾਂਦਾ, ਹੈਰਾਨ ਰਹਿ ਜਾਂਦਾ। ਜੇ ਇੱਕ ਕਵਿਤ ਲਿਖਦੇ ਆ ਕਿੰਨੇ ਛੰਦਾਂ ਬੰਦੀਆਂ ਦਾ ਉਹਨਾਂ ਨੂੰ ਗਿਆਨ ਆ, ਇੱਕ ਭਾਸ਼ਾ ਦੇ ਪੱਖ ਤੋਂ ਕਾਵ ਦੇ ਪੱਖ ਤੋਂ ਵੀ ਇਹ ਸਾਡੇ ਗ੍ਰੰਥ ਜਿਹੜੇ ਆ ਇਤਿਹਾਸਿਕ ਗ੍ਰੰਥ, ਉਹ ਸਰੋਤ ਹੁੰਦੇ, ਸਰਮਾਇਆ ਹੁੰਦੇ, ਸਿਆਣੇ ਬੰਦੇ ਉਹਨਾਂ ਨੂੰ ਸਾਂਭਦੇ ਆ, ਉਹਨਾਂ ਵਿੱਚ ਵਿਵਧਤਾ ਵੀ ਆ, ਬ੍ਰਹਮ ਗਿਆਨ ਵੀ, ਗੁਰ ਇਤਿਹਾਸ ਵੀ, ਪ੍ਰੇਮ ਵੀ ਭਰਿਆ, ਕਿੰਨੇ ਕੁ ਗੁਣ ਗਣਾਈਏ ਵੀ ਉਹਨੂੰ ਸਾਂਭਣਾ ਕਿੰਨਾ ਜ਼ਰੂਰੀ ਹੁੰਦਾ ਕੌਮਾਂ ਵਾਸਤੇ। ਪਰ ਮੂਰਖਾਂ ਦੇ ਹੱਥ ਕੋਈ ਗੱਲ ਆ ਜਾਏ ਤਾਂ ਕੋਠੇ ਜੜ ਕੇ ਰੌਲਾ ਪਾਉਂਦੇ ਨਾ, ਸਮਝ ਹੀ ਨਹੀਂ ਹੈ ਉਹਦੀ, ਹੀਰਾ ਬੁੱਝ ਪਿਆ ਤਾਂ ਸਮਝ ਹੀ ਨਹੀਂ ਹੈ। ਤੋ ਉਹ ਜਿਵੇਂ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਇੱਕ ਛੱਛਾ ਅੱਖਰ ਲੈਂਦੇ ਆ ਅਤੇ ਪੂਰੀ ਪੰਕਤੀ ਵਿੱਚ ਹਰੇਕ ਅੱਖਰ ਵਿੱਚ ਛੱਛਾ ਅੱਖਰ ਹੀ ਵਰਤਦੇ ਆ ਉਹ, ਫਿਰ ਚੱਚਾ ਅੱਖਰ ਲੈਂਦੇ ਆ ਅਤੇ ਪੂਰੀ ਪੰਕਤੀ ਹਰੇਕ ਪਹਿਲੇ ਸ਼ਬਦ ਅੱਖਰ ਚੱਚਾ ਹੀ ਰੱਖਦੇ ਆ। ਮੈਂ ਕਿਸ ਦਿਨ ਆਪ ਜੀ ਨੂੰ ਉਹ ਸ਼ਾਨ ਆਪ ਜੀ ਨੂੰ ਕਿਸ ਦਿਨ ਸੁਣਾਊਂਗਾ ਵੀ ਵੇਖ ਕੇ ਦੰਗ ਰਹਿ ਜਾਈਦਾ ਆ। ਸੋ ਰਹੋ ਵਿਚਾਰ, ਮੈਂ ਆਪਣੇ ਵਿਸ਼ੇ 'ਤੇ ਆਵਾਂ, ਸਰਸੰਗਤ ਨੂੰ ਆਪਾਂ ਵਿਚਾਰ ਰਹੇ ਸੀਗੇ, ਮੇਰੇ ਕਹਿਣ ਤੋਂ ਭਾਵ ਸੀ ਵੀ ਇਹੋ ਜਿਹੇ ਮੂਰਖਾਂ ਤੋਂ ਅਵੇਅਰ ਰਹਿਣਾ ਚਾਹੀਦਾ ਆ, ਸਾਡੀ ਗੁਰਬਾਣੀ ਸਾਡੇ ਇਤਿਹਾਸ ਗ੍ਰੰਥ ਸਾਡੀ ਕੌਮ ਦਾ ਸਰਮਾਇਆ ਆ, ਇਹ ਸਾਡੇ ਸਰਮਾਇਆ ਖਜ਼ਾਨਾ ਆ, ਅਤੇ ਸਿਆਣੇ ਬੰਦੇ ਖਜ਼ਾਨਾ ਸਾਂਭਦੇ ਹੁੰਦੇ ਆ ਅਤੇ ਮੂਰਖ ਇਹਨਾਂ ਨੂੰ ਪੱਥਰ ਗੀਟੇ ਸਮਝ ਕੇ ਖਿਲਾਰਦੇ ਹੁੰਦੇ ਆ। ਸੋ ਇਸ ਕਰਕੇ ਆਪਾਂ ਇਹਨਾਂ ਨੂੰ ਸਾਂਭਣਾ। ਸੋ ਰਹੋ ਵਿਚਾਰ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਸਿੱਖ ਕੌਮ ਦੇ ਵੇਦ ਵਿਆਸ। ਮੈਂ ਤਾਂ ਕਹੀ ਸੀ ਗੱਲ ਕਿ ਭਾਈ ਗੁਰਦਾਸ ਸਾਹਿਬ ਜੀ ਵਾਰਾਂ ਪਰ ਵੀ ਕਿੰਤੂ ਕਰਨ ਵਾਲਾ ਇੱਕ ਲਾਣਾ ਹੈਗਾ, ਉਹ ਇੱਕ ਧਰਮ ਸਿੰਘ ਆ, ਕੋਈ ਉਹ ਵੱਖਰਾ ਹੀ ਉਹਨੇ ਇੱਕ ਧਰਮ ਚਲਾ ਲਿਆ ਆਪਣਾ। ਉਹ ਭਾਈ ਗੁਰਦਾਸ ਸਾਹਿਬ ਜੀ ਦੇ ਗੁਰਬਾਣੀ ਦੇ ਪੁਰਾਤਨ ਮਹਾਂਪੁਰਖਾਂ ਦੇ ਕਿਹਨੂੰ ਛੱਡਦਾ ਹੀ ਨਹੀਂ। ਉਹ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਮੰਨਦਾ, ਸਿੱਖ ਰਾਜ ਦੀ ਹੋਣ 'ਤੇ ਵੀ ਕਿੰਤੂ ਕਰਦਾ। ਉਹ ਕਹਿੰਦਾ ਇਹ ਬੰਦਾ ਸਿੰਘ ਬਹਾਦਰ ਦਾ ਹੁੰਦਾ ਸਾਰਾ, ਕੋਈ ਮੀਣੇ ਚੱਲੇ ਆਉਂਦੇ। ਉਹ ਕਹਿੰਦਾ ਮੈਂ ਹੀ, ਉਹ ਟਟੋਲੀ ਵਾਲਾ ਹਿਸਾਬ ਹੀ ਹੈ ਨਾ, ਮੈਂ ਹੀ ਕਾਸ਼ ਚੁੱਕਿਆ ਇੱਥੇ। ਸੋ ਰਹੋ ਵਿਚਾਰ ਸਿੱਖ ਕੌਮ ਦੇ ਵੇਦ ਵਿਆਸ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਬਚਨ ਕਰਦੇ ਆ, ਸਤਸੰਗਤ ਨੂੰ ਆਪਾਂ ਵਿਚਾਰ ਰਹੇ ਸਾਂ, ਸਤਸੰਗਤ ਦਾ ਕੀ ਭਾਵ ਆ, ਕਿੰਨਾ ਇਹਦਾ ਜ਼ਿੰਦਗੀ 'ਚ ਲੋੜ ਆ, ਕਿੰਨੀ ਇਹ ਜੀਵਨ ਨੂੰ ਕਿਵੇਂ ਤਬਦੀਲ ਗੁਰੂ ਦੀ ਸੰਗਤ ਕਰਦੀ ਆ। ਆਪਾਂ ਸਤਸੰਗਤ ਦਾ ਸਰੂਪ ਵਿਚਾਰਿਆ, ਸਤਸੰਗਤ ਕੈਸੀ ਜਾਣੀ ਆ, ਜਿਹਦੇ ਇੱਕੋ ਨਾਮ ਖਾਣੀ ਹੈ। ਫਿਰ ਬਚਨ ਆਪਾਂ ਸ਼੍ਰਵਣ ਕੀਤੇ, ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵਹਿ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਤੋ ਫਿਰ ਭਾਈ ਗੁਰਦਾਸ ਸਾਹਿਬ ਜੀ ਇੱਥੇ ਬਚਨ ਕਰਦੇ ਆ, ਇੱਕ ਸਿੱਖ ਦੋਈ ਸਾਰ ਸੰਗ ਪੰਜੀ ਪਰਮੇਸ਼ਰ। ਉਹ ਬਚਨ ਕਰਦੇ ਆ, ਜਿੱਥੇ ਪੰਜ ਮਿਲ ਜਾਣ, ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਜੇ ਪਾਵਹਿ ਦਰਗਹਿਮਾਨ। ਜਿੱਥੇ ਦਸ਼ਮੇਸ਼ ਪਿਤਾ, ਕਲਗੀਧਰ ਸਾਹਿਬ ਜੀ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਚਨ ਕਹਿੰਦੇ ਆ, ਇਨ ਪੰਚਨ ਮਹਿ ਮੋਰੋ ਵਾਸਾ, ਪੂਰਨ ਕਰਹਿ ਧਰਹਿ ਜਿਹ ਆਸਾ। ਸਤਿਗੁਰੂ ਸਾਹਿਬ ਮਹਾਰਾਜ ਜੀ ਇਹ ਪੰਜ ਜਿੱਥੇ ਹੋ ਜਾਣ, ਉਹ ਪੰਜ ਪਿਆਰੇ ਪਰਮੇਸ਼ਰ ਦਾ ਸਰੂਪ ਕਹਿਆ, ਅਤੇ ਦੋਈ ਸਾਧ ਸੰਗ, ਇੱਕ ਸਿੱਖ, ਇੱਕ ਜਿੱਥੇ ਹੈ ਗੁਰੂ ਦਾ ਸਿੱਖ ਹੈ ਇਕੱਲਾ, ਜੇ ਗੁਰੂ ਦੀ ਮਰਿਆਦਾ 'ਚ ਕੇਸਾ ਧਾਰੀ ਅੰਮ੍ਰਿਤਧਾਰੀ ਗੁਰੂ ਦੀ ਮਰਿਆਦਾ 'ਚ ਸਿੱਖ, ਦੋ ਗੁਰਸਿੱਖ ਮਿਲ ਜਾਣ, ਅਤੇ ਉਹ ਸਤਸੰਗਤ ਦਾ ਸਰੂਪ ਵੀ ਇਹਨੂੰ ਕਿਹਾ। ਕਿਉਂਕਿ ਇਹ ਇੱਕ ਸਾਡੀ ਜਿਹੜੀ ਸਾਡੀ ਸੁਸਾਇਟੀ ਹੈ, ਸਾਡਾ ਭਾਈਚਾਰਾ ਹੈ, ਸਾਡੀ ਕਮਿਊਨਿਟੀ ਭਾਈਚਾਰਾ, ਸਾਡੀ ਸੁਸਾਇਟੀ ਜਿੱਥੇ ਰਹਿੰਦੇ ਹਾਂ, ਉੱਥੇ ਵੀ ਅਸੀਂ ਸਤਸੰਗਤ ਨੂੰ ਦ੍ਰਿੜ ਕਰਨਾ ਹੁੰਦਾ। ਇੱਕ ਸਤਸੰਗਤ ਆਪ ਜੀ ਨੂੰ ਸਰੂਪ ਦੱਸਿਆ, ਜਿੱਥੇ ਮਹਾਰਾਜ ਪ੍ਰਕਾਸ਼ ਸਭ ਤੋਂ ਉੱਤਮ ਸਰੂਪ ਇਹ ਦੱਸਿਆ, ਪੋਥੀ ਪਰਮੇਸ਼ਰ ਕਾ ਥਾਨ, ਸਾਰ ਸੰਗ ਆਵਹਿ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਇੱਕ ਫਿਰ ਸਾਡੀ ਸਤਸੰਗਤ ਕਿਹੋ ਜਿਹਾ ਨਾਲ ਹੋਣੀ ਚਾਹੀਦੀ, ਸਾਡੀ ਸੁਸਾਇਟੀ, ਸਾਡੀ ਜਿੱਥੇ ਸਿਰਜਿੰਦੇ ਵਿਚਰਦੇ ਹਾਂ, ਉੱਥੇ ਵੀ ਗੁਰਮੁਖਾਂ ਗੁਰਸਿੱਖਾਂ ਚੰਗਿਆਂ ਦੇ ਨਾਲ ਸਤਸੰਗਤ ਹੋਣੀ ਚਾਹੀਦੀ ਆ। ਉੱਥੇ ਮਹਾਰਾਜ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਆ, ਬਹੀ ਹੈ ਪੜ੍ਹਿਆ ਪਾਸ, ਭਾਵ ਪੜ੍ਹੇ ਜਿਹੜੇ ਆ ਕੇਵਲ ਦੁਨਿਆਵੀ ਵਿੱਦਿਆ ਨਹੀਂ ਪੜ੍ਹੇ, ਹਾਂ ਵੀ ਪੜ੍ਹਨੀ ਚਾਹੀਦੀ ਆ, ਪਰ ਪੜ੍ਹੇ ਆ ਜਿਹੜੇ ਬ੍ਰਹਮ ਗਿਆਨ ਪੜ੍ਹੇ ਆ, ਜਿਹੜੇ ਗੁਰਬਾਣੀ ਨੂੰ ਹਿਰਦਿਓਂ ਪੜ੍ਹੇ ਆ, ਜਿਹੜੇ ਵਾਹਿਗੁਰੂ ਦੇ ਨਾਮ ਨੂੰ ਪੜ੍ਹੇ, ਜਿਹਨਾਂ ਨਾਮ ਦੀ ਕਮਾਈ ਕੀਤੀ ਆ, ਉਹਨਾਂ ਪਾਸ ਬਹਿਣਾ। ਇਹ ਅੱਗੇ ਜਾ ਕੇ ਆਪਾਂ ਇਸ ਚੀਜ਼ ਨੂੰ ਟੱਚ ਕਰਦੇ ਹਾਂ, ਜਿਹੜੀ ਸਾਡੀ ਸੁਸਾਇਟੀ ਦੀ ਸਤਸੰਗਤ ਦੀ ਵੀ ਕਿੰਨੀ ਲੋੜ ਹੁੰਦੀ, ਉੱਥੇ ਭਾਈਚਾਰਕ ਸਾਂਝ ਕਿੱਦਾਂ ਦੀ ਹੋਣੀ ਚਾਹੀਦੀ ਆ। ਸੋ ਸਤਸੰਗਤ ਗੁਰੂ ਦੀ ਮਹਾਰਾਜ ਜੀ ਆਖ ਰਹੇ ਇਤਨੀ ਉੱਤਮ ਹੈ, ਇਤਨੀ ਉੱਤਮ ਹੈ ਵੀ ਇਹ ਜਿਹੜਾ ਗੁਰੂ ਦੀ ਸੰਗਤ ਵਿੱਚ ਆਉਂਦਾ, ਮਨ ਜੋੜਦਾ ਕੇ ਸੰਗਤ ਵਿੱਚ ਟਿਕਦਾ ਹੈ, ਮਨ ਨੂੰ ਇਕਾਗਰ ਕਰਦਾ ਹੈ, ਸੇਵਾ ਕਰਦਾ ਆ ਕੇ, ਅਤੇ ਸ਼ਬਦ ਦੁਆਰਾ ਮਨ ਨੂੰ ਮਾਂਜਦਾ, ਇੱਕ ਤਾਂ ਭਾਂਡੇ ਮਾਂਜਣੇ ਹੁੰਦੇ ਨਾ ਹੱਥਾਂ ਦੁਆਰਾ ਆ ਕੇ ਸਰੀਰਕ ਸਥੂਲ ਰੂਪ ਸੇਵਾ ਕਰਨੀ, ਇੱਕ ਮਨ ਕਰਕੇ ਸੇਵਾ ਕਰਨੀ, ਮਹਾਰਾਜ ਜੀ ਸ਼ਬਦ ਸੁੱਤ ਨੂੰ ਇਕਾਗਰ ਕਰਕੇ। ਉੱਥੇ ਵੀ ਭਾਂਡੇ ਮਾਂਜਦੇ ਦਵਾ ਹੋਏ, ਝਾੜੂ ਫੇਰਦੇ, ਜੋੜੇ ਝਾੜਦੇ ਹੋਏ ਵੀ ਮਨ ਦੀ ਮੈਲ ਰਹਿ ਲਈ ਹੁੰਦੀ ਆ, ਪਰ ਇੱਕ ਮਹਾਰਾਜ ਜੀ ਨੇ ਸਭ ਤੋਂ ਉੱਤਮ ਚੀਜ਼ ਦੱਸੀ ਆ, ਜਿਹਨੂੰ ਆਪਾਂ ਸ੍ਰੀ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਭਰੀ ਆ ਮਤ ਪਾਪਾ ਕਹਿ ਸੰਗ, ਬਚਨ ਕਹੇ ਨਾ ਭਰੀ ਆ ਹੱਥ ਪੈਰ ਦਨ ਖੇਹ, ਪਾਣੀ ਧੋਤਾ ਉੱਤਰ ਸੋ ਖੇਹ, ਮੂਦ ਬਲੀਤੀ ਕੱਪੜ ਹੋਏ ਦੇ ਸਾਬੂਣ ਲਈ ਆ ਉਹ ਧੋਏ। ਤੋ ਜਿਵੇਂ ਕਹਿੰਦੇ ਆ ਹੱਥ ਪੈਰ ਭਰ ਜਾਏ ਲਿਬੜ ਜਾਣ ਤੋਂ ਪਾਣੀ ਨਾ ਸੁੱਚੇ ਕਰ ਲਈਦੇ ਆ, ਇਸੇ ਦਾ ਉਦਾਹਰਨ ਦੇ ਕੇ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾ ਰਹੇ ਆ, ਭਰੀ ਆ ਮਤ ਪਾਪਾ ਕਹਿ ਸੰਗ ਉਹ ਧੋਬੈ ਨਾਵੈ ਕਹਿ ਰੰਗ। ਉਹ ਨਾਮ ਦਾ ਨਾਮ ਰੂਪੀ ਸਾਬਣ, ਨਾਮ ਰੂਪੀ ਪਾਣੀ, ਗੁਰੂ ਦੀ ਭਗਤੀ, ਉਹਦੇ ਨਾਲ ਜਿਹੜਾ ਪਾਪਾਂ ਸੰਗ ਮੈਲਾ ਹੋਇਆ, ਜਨਮ ਜਨਮ ਕੀ ਸੀ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਜਿਹੜਾ ਜਨਮਾਂ ਜਨਮਾਂ ਤੋਂ ਮੈਲਾ ਹੋਇਆ ਪਿਆ ਇਹ ਮਨ ਆ ਨਾ, ਇਹ ਮਹਾਰਾਜ ਜੀ ਕਹਿੰਦੇ ਵੀ ਉਹ ਨਾਮ ਦੁਆਰਾ ਸ਼ੁੱਧ ਹੁੰਦਾ, ਨਾਮ ਦੁਆਰਾ। ਸੋ ਫਿਰ ਮਹਾਰਾਜ ਜੀ ਕਹਿੰਦੇ ਉਹ ਨਾਮ ਦੁਆਰਾ ਸੰਗਤ ਸਤਸੰਗਤ ਵਿੱਚ ਬਹਿਣਾ, ਅਤੇ ਮਹਾਰਾਜ ਕਹਿੰਦੇ ਇਤਨੀ ਉੱਤਮ ਫਿਰ ਗੁਰੂ ਦੀ ਸੰਗਤ ਆ, ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੈ ਅਵਗੁਣ ਧੋਵੈ। ਇਹ ਗੁਣਾਂ ਨੂੰ ਮਹਾਰਾਜ ਜੀ ਕਹਿੰਦੇ ਗੁਣਾਂ ਦੀ ਪ੍ਰਾਪਤੀ ਹੁੰਦੀ ਆ ਗੁਰੂ ਦੀ ਸਤਸੰਗਤ ਵਿੱਚ ਆ ਕੇ। ਔਗਣ ਧੋਵੈ, ਗੁਰੂ ਦੀ ਸਤਸੰਗਤ ਔਗਣ ਧੋ ਦਿੰਦੀ ਆ, ਔਗਣ ਔਗਣ ਨਾਸ ਕਰਦੀ ਆ ਗੁਰੂ ਦੀ ਸੰਗਤ। ਫਿਰ ਮਹਾਰਾਜ ਜੀ ਕਹਿੰਦੇ ਅਸੀਂ ਖੋਜਿਆ, ਅਸੀਂ ਵੇਖਿਆ, ਅਸੀਂ ਵਿਚਾਰਿਆ ਵੀ ਗੁਰੂ ਦੀ ਸਤਸੰਗਤ ਵਿੱਚ ਆਉਣ ਤੋਂ ਬਿਨਾਂ ਕੋਈ ਤਰਿਆ ਨਹੀਂ ਅੱਜ ਤੱਕ। ਖੋਜਤ ਖੋਜਤ ਪਾਈ ਇਹੋ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਜਿਹੜੇ ਪਹਿਲੇ ਰੰਭ ਜਾਪਾਂ ਬਚਨ ਪੜ੍ਹੇ ਸੀ ਮਹਾਰਾਜ ਜੀ ਦੇ, ਸ੍ਰੀ ਸੋਦਾ ਰਹਿਰਾ ਸਾਹਿਬ 'ਚ ਪੜ੍ਹਦੇ ਹਾਂ ਆਪਾਂ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਮਹਾਰਾਜ ਜੀ ਕਹਿੰਦੇ ਗੁਰੂ ਦੀ ਸੰਗਤ ਨਾਲ ਇਵੇਂ ਪ੍ਰੀਤ ਕਰ ਗੁਰਸਿੱਖਾ, ਰੋਜ਼ ਗੁਰੂ ਚਰਨੀ ਆਇਆ ਕਰ, ਸਤਸੰਗਤ ਵਿੱਚ ਆਇਆ ਕਰ, ਅਤੇ ਇਵੇਂ ਗੁਰੂ ਦੀ ਸੰਗਤ ਨਾਲ ਪ੍ਰੀਤ ਕਰ, ਉੱਥੇ ਬਹਿ ਕੇ ਨਾਮ ਜਪ, ਗੁਰਬਾਣੀ ਸਿਮਰ, ਸ਼੍ਰਵਣ ਕਰ, ਕਥਾ ਕੀਰਤਨ ਸੇਵਾ ਕਰ। ਇੱਦਾਂ ਗੁਰੂ ਚਰਨਾਂ ਨਾਲ ਅਤੇ ਗੁਰੂ ਦਰਸ਼ਨਾਂ ਨਾਲ, ਗੁਰੂ ਸੰਗਤ ਨਾਲ ਪ੍ਰੀਤ ਪਾ ਲਾ, ਜਿਵੇਂ ਮਹਾਰਾਜ ਜੀ ਨੇ ਉਦਾਹਰਨ ਗੁਰਬਾਣੀ 'ਚ ਉਦਾਹਰਨ ਦਿੱਤੀ, ਜਿਵੇਂ ਆ ਸ਼ਹਿਦ ਵਾਲੀਆਂ ਮੱਖੀਆਂ ਹੁੰਦੀਆਂ ਨਾ, ਜਿਹਨੂੰ ਮਖਿਆਲ ਕਹਿੰਦੇ ਗਏ, ਸ਼ਹਿਦ ਵਾਲੀਆਂ ਮੱਖੀਆਂ, ਤਾਂ ਉਹ ਜਿਵੇਂ ਕਹਿੰਦੇ ਆ ਨਾ ਛੱਤੇ ਦੇ ਨਾਲ, ਜਿਵੇਂ ਉੱਥੇ ਐਨ ਜੁੜੀਆਂ ਹੁੰਦੀਆਂ, ਉੱਥੋਂ ਪਰਾਂ ਨਹੀਂ ਹਟਦੀਆਂ, ਐਨ ਕਿਵੇਂ ਇੱਕ ਦੂਜੇ ਦੇ ਉੱਤੇ ਚੜ੍ਹ ਕੇ ਜੁੜੀਆਂ ਹੁੰਦੀਆਂ ਉਹਦੇ ਉੱਤੇ, ਉਹ ਮਖਿਆਲ ਸ਼ਹਿਦ ਦੇ ਨਾਲ, ਹਨੀ ਸ਼ਹਿਦ ਨਾਲ। ਤੋ ਮਹਾਰਾਜ ਜੀ ਉੱਥੇ ਉਦਾਹਰਨ ਦਿੱਤੀ ਹੈ, ਸਤਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਬ ਮਖੀਰਾ, ਜੈਸੇ ਮਧਬ ਮਖੀਰਾ। ਉਹ ਮੱਖੀਆਂ ਜਿਵੇਂ ਉਹ ਛਤਿਆਲ ਸ਼ਹਿਦ ਦੇ ਛੱਤੇ ਨਾਲ ਜੁੜੀਆਂ ਰਹਿੰਦੀਆਂ ਨਾ, ਜਿਵੇਂ ਇਵੇਂ ਗੁਰੂ ਦੀ ਸਤਸੰਗਤ ਦੇ ਨਾਲ ਪ੍ਰੀਤ ਕਰ। ਤੂੰ ਸਤਸੰਗਤ ਵਿੱਚ ਪਹਿਲੀ ਗੱਲ ਆਉਣਾ ਹੀ ਹਟ ਗਿਆ, ਜੇ ਆਉਣਾ ਹੈ ਤਾਂ ਬਹੁਤ ਛੇਤੀ ਭੱਜਣਾ ਚਾਹੁੰਦਾ ਇੱਥੋਂ, ਟੇਕਦਾ ਨਹੀਂ, ਮਨ ਨੂੰ ਟਿਕਾਉਂਦਾ ਨਹੀਂ। ਮਨ ਨੂੰ ਕਿਹਾ ਕਰ ਵੀ 24 ਘੰਟੇ ਦਿਨ ਰਾਤ 'ਚ ਹੁੰਦੇ ਆ, 24 ਆਵਰ ਹੁੰਦੇ ਆ, ਅਤੇ ਇਹ ਮਨਾ ਤੂੰ ਸਤਸੰਗਤ ਵਿੱਚ ਅੱਧਾ ਘੰਟਾ ਤਾਂ ਲਾ ਲਿਆ ਕਰ, ਆ ਕੇ ਅੱਧਾ ਘੰਟਾ ਨਹੀਂ ਘੰਟਾ, ਅੱਧਾ ਘੰਟਾ ਤਾਂ ਟਿਕਿਆ ਕਰ, ਟਿਕਾਇਆ ਕਰ ਮਨ ਨੂੰ। ਫਿਰ ਜੇ ਟਿਕਾਉਣ ਲੱਗ ਪਵਾਂਗੇ ਨਾ ਮਨ ਨੂੰ, ਫਿਰ ਬਚਨ ਆਪਾਂ ਪੜ੍ਹਦੇ ਨਾ ਮਹਾਰਾਜ ਜੀ ਦੇ, ਥਿਰ ਘਰ ਬੈਸਹੋ ਹਰ ਜਨ ਪਿਆਰੇ, ਥਿਰ ਘਰ ਬੈਸਹੋ ਹਰ ਜਨ ਪਿਆਰੇ। ਥਿਰ ਆਪਣੇ ਘਰ ਵਿੱਚ ਥਿਰ ਹੋ, ਮਨਾ ਭਟਕ ਰਹੇ ਮਨਾ ਥਿਰ ਹੋ, ਟੇਕ ਟਿਕਾਓ ਆਪਣੇ ਮਨ ਨੂੰ। ਫਿਰ ਇੱਕ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੋ, ਨਿੱਜ ਘਰ ਮਹਿਲ 'ਚ ਵੀ ਪਹੁੰਚਣਾ ਹੁੰਦਾ ਜਿਹਨੂੰ ਅਸੀਂ ਭੁੱਲ ਗਏ ਹਾਂ, ਜਿਸਨੂੰ ਤੁਰੀਆ ਪਦ ਬ੍ਰਹਮਾਨੰਦ ਪਰਮਾਨੰਦ ਅਵਸਥਾ ਗਿਆ, ਦਸਮ ਦੁਆਰ ਦੁਆਰਾ ਅੰਮ੍ਰਿਤ ਝਰਨਾ, ਉਸ ਨਿੱਜ ਘਰ ਵਿੱਚ ਪਹੁੰਚਣਾ ਉਹ ਵਾਹਿਗੁਰੂ ਸ਼ਬਦ ਦੇ ਅਭਿਆਸ ਦੁਆਰਾ, ਸਤਸੰਗਤ ਵਿੱਚ ਆ ਕੇ ਪ੍ਰੇਮ ਦੁਆਰਾ, ਸ਼ਰਧਾ ਦੁਆਰਾ। ਸੋ ਜਿਵੇਂ ਮੈਂ ਅੱਗੇ ਆਪ ਜੀ ਨੂੰ ਕਹਿ ਰਿਹਾ ਸੀ ਵੀ ਸੋਲ ਸਰੀਰ ਦੀ ਖੋਜ ਹੈਗੀ, ਅਸੀਂ ਉਹਨੂੰ ਮੰਨਦੇ ਹਾਂ ਕਿ ਡਾਕਟਰ ਦੱਸਦਾ ਵੀ ਬੋਡੀ ਦੇ ਆਹ ਪਾਰਟ ਹੁੰਦੇ ਆ, ਅਸੀਂ ਉਹਨੂੰ ਅਸੈਪਟ ਕਰਦੇ ਨਾ ਵੀ ਹਾਂ ਬੋਡੀ ਦੇ ਆਹ ਪਾਰਟ ਹੁੰਦੇ, ਉਹ ਸਾਰੀ ਬੋਡੀ ਨੂੰ ਦੱਸ ਦਿੰਦਾ ਕਿਹੜੇ ਕਿਹੜੇ ਪਾਰਟ। ਦੁਨੀਆ ਦੇ ਡਾਕਟਰ ਦੀ ਇਹ ਗੱਲ ਅਸੈਪਟ ਕਰ ਲੈਂਦੇ ਹਾਂ, ਪਰ ਜੇ ਕੋਈ ਗੁਰਮੁਖ ਦੱਸਦਾ ਵੀ ਗੁਰਮੁਖਤਾਈਆਂ ਦੀਆਂ ਵੀ ਅਵਸਥਾ ਹੁੰਦੀਆਂ, ਇੱਕ ਸੂਖਸ਼ਮ ਸਰੀਰ ਵੀ ਹੈ ਅਤੇ ਗੁਰਮੁਖਾਂ ਦੀਆਂ ਵੀ ਅਵਸਥਾਵਾਂ ਹੁੰਦੀਆਂ, 6 ਚੱਕਰ ਹੁੰਦੇ ਆ, ਈੜਾ ਪਿੰਗਲਾ ਨਾੜੀ ਹੈ, ਫਿਰ ਤੁਰੀਆ ਪਦ ਬ੍ਰਹਮਾਨੰਦ ਦਸਮ ਦੁਆਰ ਆ, ਉੱਥੇ ਵੀ ਤੂੰ ਪਹੁੰਚਣਾ ਆ, ਉੱਥੇ ਰਸ ਲੈਣਾ ਨਾਮ ਦਾ, ਇਹਨੂੰ ਕਈ ਵਾਰ ਪਖੰਡ ਕਹਿਣ ਲੱਗ ਪਊਗਾ। ਇੱਕ ਡਾਕਟਰ ਦੀ ਗੱਲ ਮੰਨ ਲੈਂਦਾ, ਜਿਹਨੇ MBBS ਕੋਲ 5-7 ਸਾਲ ਲਾ ਕੇ ਡਿਗਰੀ ਕੀਤੀ, ਅਤੇ ਜਿਹਨੇ ਬ੍ਰਹਮ ਗਿਆਨ ਦੀ ਵਿੱਦਿਆ ਪੜ੍ਹ ਕੇ ਭਗਤ ਕਬੀਰ ਸਾਹਿਬ ਜੀ ਕਹਿ ਰਹੇ, ਭਗਤ ਸਾਧਨਾ ਜੀ ਕਹਿ ਰਹੇ, ਉਹ ਮੰਨਦਾ ਨਹੀਂ ਗੱਲ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹ ਵੀ ਮੰਨੋ ਗੁਰਮੁਖਾਂ ਦੀ, ਉਹ ਉੱਤਮ ਗੱਲ ਆ। ਇਹ ਤਾਂ ਸਰੀਰ ਦੀਆਂ ਦੁਨਿਆਵੀ ਵਿੱਦਿਆਵਾਂ, ਦੁਨਿਆਵੀ ਡਾਕਟਰ ਤਾਂ ਖਤਮ ਹੋ ਜਾਣ ਵਾਲੇ, ਸਮੇਂ ਦੇ ਅਧੀਨ, ਕਾਲ ਦੇ ਅਧੀਨ ਆ, ਪਰ ਉਹ ਗੁਰਮੁਖ ਜੋ ਭਗਤ ਸ਼੍ਰੀ ਕਬੀਰ ਜੀ, ਭਗਤ ਸ਼੍ਰੀ ਬੇਣੀ ਜੀ ਜੋ ਕਹਿ ਰਹੇ ਹਨ, ਉਹ ਮਹਾਰਾਜ ਜੀ ਕਹਿੰਦੇ ਆ ਵੀ ਉਹ ਤੁਹਾਨੂੰ ਕਾਲ ਤੋਂ ਰਹਿਤ ਕਰ ਦੇਣ ਵਾਲੀ ਗੁਰੂ ਦੀ ਸਿੱਖਿਆ ਆ। ਕਾਲ ਤੋਂ ਮਹਾਰਾਜ ਜੀ ਕਹਿੰਦੇ ਫ੍ਰੀ ਹੋ ਜਾਓਗੇ, ਕਾਲ ਦੇ ਫਿਰ ਵਿੱਚ ਨਹੀਂ ਆਓਗੇ, ਜਾਮਨ ਮਰਨ ਫਿਰ ਮਿਟ ਜਾਊਗਾ। ਉਹ ਸ਼ਬਦ ਸੁਰਤ ਦੇ ਅਭਿਆਸ ਦੁਆਰਾ, ਜਿਹਨੂੰ ਪੰਜਾਂ ਪਿਆਰਿਆਂ ਪਾਸੋਂ ਗੁਰਮੰਤਰ ਲਓਗੇ, ਫਿਰ ਵਾਹਿਗੁਰੂ ਸ਼ਬਦ ਨੂੰ, ਫਿਰ ਸ਼ਬਦ ਕੌਣ ਗੁਰੂ ਜਿਸਕਾ ਤੂੰ ਚੇਲਾ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸੁਰਤ ਜਿਹੜੀ ਆ ਨਾ, ਉਹ ਫਿਰ ਧੁਨ ਦਾ ਚੇਲਾ ਉਹਨੇ ਬਣਨਾ। ਚੇਲਾ ਜਦੋਂ ਬਣਦੀ ਫਿਰ ਉਹਦੀ ਆਗਿਆ ਥੋੜ੍ਹਾ ਕੁ ਹੁੰਦੀ ਚੇਲੇ ਦੀ। ਜਿਹੜਾ ਅੱਗੇ ਆਪਣੀ ਮਰਜ਼ੀ ਕਰਦਾ ਫਿਰ ਚੇਲਾ ਨਹੀਂ ਗੁਰੂ ਦਾ ਜੇ। ਇਵੇਂ ਸੁਰਤ ਨੇ ਚੇਲਾ ਬਣਨਾ ਸ਼ਬਦ ਦੀ। ਉੱਥੇ ਬਚਨ ਕਹੇ ਆ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਸ਼ਬਦ ਵਾਹਿਗੁਰੂ ਜਪਣਾ ਜਾਂ ਗੁਰਬਾਣੀ ਜਪਦਿਆਂ ਸੁਰਤ ਨੂੰ ਇਤਨਾ ਇਕਾਗਰ ਕਰ ਦੇਣਾ, ਸ਼ਬਦ ਤੋਂ ਬਿਨਾਂ, ਵਾਹਿਗੁਰੂ ਤੋਂ ਬਿਨਾਂ, ਗੁਰਬਾਣੀ ਤੋਂ ਬਿਨਾਂ ਕੁਝ ਨਹੀਂ ਸੁਣ ਰਿਹਾ। ਬਸ ਸ਼ਬਦ ਹੈ ਉਹ ਸਰੂਪ ਵਿੱਚ ਧਿਆਨ ਟਿਕਾਉਣਾ, ਉਹ ਸ਼ਬਦ ਨੂੰ ਐਨ ਸੁਣਨਾ ਸਾਰੇ ਵਿਚਾਰਾਂ ਨੂੰ ਰੋਕ ਕੇ। ਉੱਥੇ ਬਚਨ ਕਹੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨ ਨਾ ਆਵੇ। ਉੱਥੇ ਫਿਰ ਗੁਰਮੁਖ ਦੱਸਦੇ ਆ ਵੀ ਪ੍ਰੇਮ ਨਾਲ, ਸ਼ਰਧਾ ਨਾਲ, ਹਰ ਕਾ ਬਿਲੋਭ ਨਾ ਬਿਲੋਭ ਹੋ ਮੇਰੇ ਭਾਈ, ਸਹਿਜ ਬਿਲੋਭ ਹੋ ਜੈਸੇ ਤੱਤ ਨਾ ਜਾਈ। ਉਹ ਫਿਰ ਪਹਿਲਾਂ ਅੰਮ੍ਰਿਤ ਛੱਗ ਪੰਜਾਂ ਪੈਰਾਂ ਪਾਸੋਂ ਗੁਰਮੰਤਰ ਲੈ ਅਤੇ ਫਿਰ ਉਹਨੂੰ ਜਾਪ, ਇਵੇਂ ਜਾਪ ਫਿਰ ਜਪੀਏ, ਆਓ ਦੋ ਪਿਆਲ ਆਪਾਂ ਵੀ ਜਪੀਏ, ਇਕਾਗਰ ਕਰੀਏ ਮਨ। ਵਾਹਿਗੁਰੂ ਵਾਹਿਗੁਰੂ ਜਪੋ ਸਾਰੇ ਸੰਗਤ। ਵਾਹਿਗੁਰੂ 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 ਇਵੇਂ ਮਹਾਰਾਜ ਜੀ ਕਹਿੰਦੇ ਵੀ ਪੰਜਾਂ ਪਿਆਰਿਆਂ ਕੋਲ ਪੇਸ਼ ਹੋ ਗਏ ਅੰਮ੍ਰਿਤ ਛੱਕ ਕੇ, ਉਹਨਾਂ ਨੂੰ ਗੁਰਮੰਤਰ ਮੂਲ ਮੰਤਰ ਦ੍ਰਿੜ ਕਰਾਉਂਦੇ ਆ, ਉਹ ਨਿਤਨੇਮ ਦੀਆਂ ਗੁਰਬਾਣੀਆਂ ਦ੍ਰਿੜ ਕਰਾਉਂਦੇ ਆ, ਫਿਰ ਉਹਨਾਂ ਦਾ ਅਭਿਆਸ ਕਰਿਆ ਕਰ, ਕਿਉਂਕਿ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਇੱਦਾਂ ਮਸਕਤ ਘਾਲਣਗੇ ਨਾ ਨਾਮ ਜਪਣ ਦੀ ਜਿਹੜੇ, ਫਿਰ ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਮੁਖ ਉਜਲੇ ਹੋਣਗੇ ਉਹਦੀ ਦਰਗਾਹੇ ਕੀਤੀ ਛੁੱਟੀ ਨਾਲ। ਇਸ ਤਰ੍ਹਾਂ ਉਹ ਸ਼ਬਦ ਗੁਰੂ ਵਾਹਿਗੁਰੂ ਮੁਖ ਦੁਆਰਾ ਜਪਦੇ ਤਾਂ ਧੁਨ ਵਿੱਚ ਧਿਆਨ ਨੂੰ ਟਿਕਾਉਣਾ ਹੁੰਦਾ, ਫਿਰ ਵਾਹਿਗੁਰੂ ਕੰਨਾਂ ਨਾਲ ਸੁਣਨਾ, ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨ ਨਾ ਆਵੇ, ਉਹ ਵਿਚਾਰਾਂ ਨੂੰ ਐਨ ਕੰਡੈਮ ਕਰ ਦੇਣਾ, ਹੋਰ ਕੋਈ ਫੁਰਨਾ ਮਨ 'ਚ ਨਹੀਂ ਆਉਣ ਦੇਣਾ। ਇਵੇਂ ਸ਼ਬਦ ਵਾਹਿਗੁਰੂ ਗੁਰਮੰਤਰ ਜਾਂ ਗੁਰਬਾਣੀ ਜਦੋਂ ਜਪਜੀ ਸਾਹਿਬ, ਸ੍ਰੀ ਜਾਪ ਸਾਹਿਬ, ਸਵਈਏ, ਸ੍ਰੀ ਚੌਪਈ, ਸ੍ਰੀ ਆਨੰਦ ਸਾਹਿਬ ਪੜ੍ਹਦੇ ਜਾਂ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰੋ ਤਾਂ ਉਦੋਂ ਵਿਚਾਰਾਂ ਨੂੰ ਰੋਕਣਾ। ਫਿਰ ਮਹਾਰਾਜ ਜੀ ਕਹਿੰਦੇ ਉੱਥੇ ਫਿਰ ਨੌ ਦੁਆਰ ਨਵੇਂ ਦਰ ਫੀਕੇ, ਰਸ ਅੰਮ੍ਰਿਤ ਦਸਵੇਂ ਚੋਈਜੈ। ਉਸ ਫਿਰ ਦਸਮ ਦੁਆਰ 'ਚ ਪਹੁੰਚ ਕੇ ਉਹ ਆਨੰਦ ਦੀ ਪ੍ਰਾਪਤੀ ਹੋਏਗੀ। ਹਾਂ, ਇੱਕ ਲੰਮਾ ਵਿਸ਼ਾ ਆਪਾਂ ਕਿਸੇ ਦਿਨ ਵਿਚਾਰਾਂਗੇ ਦਸਮ ਦੁਆਰ ਤੁਰੀਆ ਪਦ ਦਾ ਵੀ, ਕਿਉਂਕਿ ਇਹਦੇ ਵਿੱਚ ਮਹਾਰਾਜ ਜੀ ਨੇ ਪ੍ਰੇਮਾ ਭਗਤੀ ਦੁਆਰਾ ਉਸ ਦਸਮ ਦੁਆਰ 'ਚ ਪਹੁੰਚ ਕੇ ਉਸ ਰਸ ਨੂੰ ਆਨੰਦ ਨੂੰ ਮੰਨਣ ਲਈ ਆਗਿਆ ਦਿੱਤੀ ਆ, ਕੇਵਲ ਇੱਕ ਯੋਗ ਮਤ ਦੁਆਰਾ ਨਹੀਂ। ਹਾਂ, ਇਹ ਨਹੀਂ ਵੀ ਉਹਨਾਂ ਪਾਸ ਗੁਣ ਨਹੀਂ ਸੀ, ਬਹੁਤ ਗੁਣ ਸੀ ਉਹਨਾਂ ਸਿੱਧਾਂ ਪਾਸ, ਉਹਨਾਂ ਯੋਗੀਆਂ ਪਾਸ, ਅਭਿਆਸ ਸੀਗਾ ਬੜਾ ਉਹਨਾਂ ਕੋਲ, ਖੜ ਚੱਕਰਾਂ ਨੂੰ ਭੇਦ ਲੈਂਦੇ ਸੀ, ਈੜਾ ਪਿੰਗਲਾਂ ਨੂੰ ਵਿਹਲ ਲੈਂਦੇ ਸੀ, ਪਰ ਫਿਰ ਵੀ ਮਹਾਰਾਜ ਜੀ ਨੇ ਉੱਥੇ ਜਿਵੇਂ ਬਚਨ ਕਹੇ ਵੀ ਗੋਰਖਨਾਥ ਵਰਗੇ ਦਸਮ 'ਚ ਚਲੇ ਤੋਂ ਜਾਂਦੇ ਸੀ, ਪਰ ਮਨ ਨਿਰਮਲ ਨਹੀਂ ਦਸਵੇਂ ਦੁਆਰ, ਭਰਮ ਭਰਮ ਆਵੇ ਮੂੜਾ ਵਾਰੋ ਵਾਰ। ਕਾਨਾ ਅਤੇ ਪੀਲੂ ਵੀ ਦਸਮ 'ਚ ਚਲੇ ਜਾਂਦੇ ਸੀ, ਪਰ ਕਿਵੇਂ ਦਸਮ 'ਚ? ਹਾਂ, ਕਿਹਾ ਆ ਬਚਨ ਵੀ ਨੌ ਦੁਆਰ ਨਵੇਂ ਦਰ ਫੀਕੇ ਰਸ ਅੰਮ੍ਰਿਤ ਦਸਵੇਂ 'ਚ ਬੀਜੇ, ਦਸਵੇਂ 'ਚ ਅੰਮ੍ਰਿਤ ਰਸ ਚਾਹੁੰਦਾ ਆ, ਪਰ ਉਹ ਕਿਵੇਂ ਪਹੁੰਚਣਾ ਅਤੇ ਕਿਵੇਂ ਉੱਥੇ ਪ੍ਰੇਮ ਨੂੰ ਦ੍ਰਿੜ ਕਰਕੇ ਰੱਖਣਾ ਆ? ਇਹ ਨਹੀਂ ਵੀ ਤੁਸੀਂ ਕੇਵਲ ਕਾਨੇ ਅਤੇ ਪੀਲ ਵਾਂਗੂ ਇਕੱਲੀ ਯੋਗ ਮਤ ਦੁਆਰਾ ਹੀ ਪਹੁੰਚਣਾ, ਪ੍ਰੇਮ ਦੁਆਰਾ ਕਹਿਆ ਮਹਾਰਾਜ ਜੀ ਨੇ, ਗਾਵੀ ਹੈ, ਸੁਣੀ ਹੈ, ਮਨ ਰੱਖੀ ਹੈ, ਭਾਓ साच कहो सुन लेहो सब है जिन प्रेम कियो जिन ही प्रभ पायो। दसम द्वाद भी पहुँच गए उत्थे भी शब्द उत्थे भी वाहिगुरु की टेक वो शब्द उत्थे फिर अजप्पा जापना विसरा एक तो अगे भी गुरमुखा ने वस्तां दसियां आ। सो रहो विचार मैं अपने विषय ते आवां। महाराज कहिंदे इस तरह गुरु की सतसंगत विच आया कर शब्द का अभ्यास करिया कर संगत ना प्रेम इदां कर सतसंगत मिल रही है माधो जैसे मदब मखीरा इदां प्रीत कर गुरबाणी सुरत सुटका उत्थे। ते फिर महाराज जी कहिंदे ऐसी ये सतसंगत आ उत्तम संगत उत्तम होवै गुण को धावै अवगुण धोवै ये गुणा की प्राप्ति करा देनी अवगुणा नूं धो देने वाली आ गुरु की संगत। जे आवें दृढ़ करें जपें सेवा करें प्रेमा भगती नूं दृढ़ करें। सो फिर एक थां भगत श्री कबीर साहब जी ने गुरबाणी शब्द कहा आ उस शब्द में श्री भगत कबीर साहब जी ने सरसंगत की महिमा दसी आ भी शरीर किवें किस तरह जीवन तब्दील हो जाता। मैं शुरू जी गल की भी किवें जीवन तब्दील कर दी संगत ये भी टच करांगे गल। उत्थे भगत श्री कबीर साहब जी शब्द फरमा रहे आ गंगा कै संग सलता बिगरी सो सलता गंगा होए निबरी बिगरियो कबीरा राम दुहाई साज भयो अनकत है न जाई चंदन कै संग तरवर बिगरियो सो तरवर चंदन होए निबरियो पारस के संग तांबा बिगरियो सो तांबा कंचन होए निबरियो। तो इत्थे जिहड़ा बिगरियो शब्द क्या ना कि बिगड़ जाना आपां पंजाबी च कहिंदे वी बिगड़ गया फलाना बंदा बिगड़ गया उह ते इह बिगड़ गया भाव कन्वर्ट हो जाना बदल जाना जिवें बचन पढ़दे बुद्ध बदली सिद्ध पाई बदल जाना वो खोटी मत हुण दुरमत नहीं वो गुरमत हो गई हुण वो मनमुख नहीं रहा हुण गुरमुख हो गया। इस करके वो सतगुरु सच्चे पातशाह दे शब्द विच श्री भगत कबीर साहब जी कह रहे आ उदाहरणा दे के क्या भी वेखो किवें भगत कबीर साहब जी कहिंदे जीवन गुरु की संगत विच आउण नाल गुरु गुरमुखां की संगत जाउण नाल गुरु की किवें जीवन बदलिया उदाहरणा दे के समझाया एग्जाम्पल दित्तियां उदाहरणा पहली दे रहे उदाहरण एग्जाम्पल दे रहे गंगा कै संग सलता बिगरी सो सलता गंगा होए निबरी। गंगा जिस तरह सलता एक नदी जिस तरह मीह का पानी पैंदा ना मीह जदों वरदा गलियां नालियां टोभियां का पानी जिहड़ा जा के वो एक नदी विच पै जांदा फिर वो जी नदी गां चलती चलती दरियावान च पैंदियां दरिया फिर जाके समुद्र च पैंदे इन्हां दी मंजिल समुद्र है साडी मंजिल वाहिगुरु। तो इस तरह वो आखरे श्री भगत कबीर साहब जी जिवें गलियां नालियां टोभियां का पानी मीहां का आउंदा किन्ना गंदा हुंदा एक नदी च पै जांदा जदों नदी जाके गंगा च कोई नदी लै लो उत्थे ना उदाहरण श्री कबीर साहब ने दित्ती आ गंगा की तां दित्ती आ भी जिहड़े हिंदू सनातन मत वाले वह गंगा के पानी नूं पवित्र पावन समझदे जिस तरह सचखंड हरिमंदर साहब के पावन अमृत समझते हैं सरोवर को इस तरह वो समझते उन्होंने उत्थे शरदा आ साडी शरदा तो हरिमंदर साहब है एक उदाहरण आप समझनी हाँ भी जिमें वो फिर एक न एक गलियां नालियां टोभियां का पानी जिमें बचन भी महाराज जी ने कहा जाए परे बिच सुरसरी तो वो जाके जो फिर वह गंगा में पै जाता तो सारे गंगा के जल में पवित्र मानते हैं पवित्र मानते अमृत मानते हैं सनातन मत वाले आप नहीं जाके भी उतों जल लैन लै पाना आप हरिमंदर साहब जाना साढ़े धार्मिक स्थल है एक उदाहरण समझो भी जिमें गंगा में जाके पै गया तो लोग उन्होंने पवित्र पावन समझते उसलता का गंदा पानी एक नदी का उस पैन करके पवित्र हो गया कन्वर्ट हो गया बदल गया ना कोई फिर गंदा नहीं कहता नालियां टोभियां का जां होर कितों पानी सलता होर किसी नदी चों आया जिस तरह वह बदल गया। तो अगे उदाहरण दिती है चंदन कै संग तरवर बिगड़ियो सो तरवर चंदन होए निबरियो बचन करे कहे आ ओए भी चंदन होए रहे बसे जो चंदन पास। एक बामन चंदन का एक बूटा है रुख है एक ओदे विच खूबी आ भी जिहड़े लागे उहदे रुख बूटे हुंदे ना उहदा विचों भी चंदन की सुगंधी लाउण लग पैंदी आ उस चंदन दे एक सारे चंदन एक बावन चंदन खास किस्म आ उस दे उस बावन चंदन दे कोल होर जिहड़े रुख बूटे लागे लागे होण उहनां विचों भी चंदन की सुगंधी आउण लग पैंदी कहया चंदन कै संग तरवर बिगड़ियो। चंदन दे संग होर तरवर रुख बूटे जिहड़े सन मिले ते वह चंदन होए निबरियो, वह भी चंदन वर्गे हो गए। बचन आपां हुणे जिहड़े पढ़े हुए भी चंदन होए रहे बसे जो चंदन पास। सो अगे आपां अगे भगत श्री कबीर साहब जी फरमाउंदे आ, पारस कै संग तांबा बिगड़ियो सो तांबा कंचन होए निबरियो। एक पारस धात कहिंदे आ, धात दियां शेरे पंजाब महाराज रणजीत सिंह नूं वी पारस कहिंदे हुंदे सी। पारस आ जिवें कि तुसीं गाथा सुणदे, एक माई गई सुणिया भी ये महाराज रणजीत सिंह कहिंदे पारस आ, इहदे कोल पारस आ भी ये उहदे वट्टे धन दौलत दे दिंदा, वह अपना तवा तुवा लोहा लाहा लै गई भी मैं उहदे कोल छुहाउणी जा के ते भी सोना बन जाणा। भाव अपने कोलों महाराज रणजीत सिंह गरीबां नूं धन दौलत दे के अनाज दे के ते उहनां दी गरीबी मेड़ दो। पारस ही हो गया ना जिन्हें गरीबी मेड़ दित्ती धन दौलत दे के अनाज पानी दे के। महाराज रणजीत सिंह शेरे पंजाब वह राज ते वह राज दीआं बातां अज असीं याद करदे उहनूं इह महसूस करदे हां घाट ज राज भाग दे मालक नहीं ते किस तरह दर दर ते भटक रहे हां। जिवें किसानां दा ही हुण तुसीं वेख लो, मरदे मुजाहिद धन संत बाबा जरनैल सिंह महापुरखा ने भी उदों गरज के कहा सी, तुसी सूरबीर योधे हो ते अपने घर नूं मल्लो, सारिया के घर हुंदे आ, सिखो तुहाडा भी घर आ, एक वो रहिया घर तुहाडा बाबा बंदा सिंह बहादुर वेले महाराज रणजीत सिंह वेले, तो ही घर नूं मल्लो। उहनूं हलीमी राज कहा गुरबाणी च, उहनूं राज योग कहा, उहनूं सिख राज कहा, उहनूं खालिस्तान भी कहा। एक ही बात आ, महापुरख बाबा जरनैल सिंह ने कहा सी, तूं हरिमंदर साहब फौज ने पैर पाया तो खालिस्तान की नींह रखी जा रखी जाऊ। उहनूं गुरबाणी हलीमी राज कहिंदे आ, राज जो कहिंदे आ, उहनूं सिख राज कहिंदे आ। बाबा बंदा सिंह बहादुर का इतिहास गवाह आ, शेरे पंजाब महाराज रणजीत सिंह का इतिहास गवाह आ, भी राजां वाले ताजां वाले बाजां वाले हुंदे सी। वह अज चेते आउंदियां गल्लां तो उहदी घाट महसूस करदे आ। बाबा जरनैल सिंह ने मारिया सी हल्ला ते कहा सी, पर असी नकम्मे रह गए, साथ नहीं दे सके उदा जिदा देना चाहिदा सी, ते जे उदों दित्ता हुंदा ते अज दिल्ली विच इन्ने कतल किन्ने पता नहीं शहीद हो गए किसान उत्थे, ते किन्नी बेहुरती बेइज्जती हो रही, तो किन्ने सतगुरु गुरु ग्रंथ साहिब दी बेअदबियां अजे भी लगातार हो रही। ये नहीं सी होना जे उदों ही बाबा जरनैल सिंह दा मोढ़े नाल मोढ़ा जोड़दे, उदों साडे लालची बंदे कुर्सियां पिछे दौलतां सौरदां पिछे। सो इस करके कई कोई नेक बंदे परोपकारी हुंदे, ओह अपने लिए नहीं सोचदे भी मैं अपना घर भर लवां, मैं कुर्सियां दे रोसो खमा लवां, वो आपां निशावर करके ते आउण वाली पीढ़ी नूं जनरेशन लई सुख बीज जांदे आ, चढ़दियां कला दे जांदे आ। वह विरले विरले हुंदे आ, इहो जिहे विरले जग ते जूंदे आ। जिवें कहिंदे आ भी बाबा जरनैल सिंह महापुरखां दी फोटो भी विकदी आ, ते जिहड़े कुर्सियां दे लालची सी अज उहनां नूं लोकी छित्तर मार मार भजाउंदा पिंडां 'चों दौड़ जाओ इत्थों। इस करके करदार जिहड़े हुंदे ना उह सत्कारे जांदे आ, कुर्सियां करसियां सदा नहीं रहिंदियां, ये खत्म हो जांदियां इक दिन। इस करके थोड़े समें दे लालच वास्ते आउण वाली भविख दे फ्यूचर कौम दे भविख विच फ्यूचर विच कंडे बीजने, ये थोड़े समें दे लालच लई कुर्सियां लई इस ना नहीं जमीर तों गिरना चाहीदा। तुसी सच्चा राज अपना लवो, फिर कुर्सियां करसियां राज तुहाडे पैरां च रुलने सीगे। थोड़े समें दी अपनी कुर्सी लई कौम दा एक भविख दा बेड़ा गर्क करना बहुत वड्डी ये लालचपुणा मूर्खपुणा आ। अपने किरदार नूं करैक्टर नूं उच्चा रखना चाहीदा। असी सूरबीर योधियां दी कौम विच्चों हाँ, महाराज रणजीत सिंह दी शेरे पंजाब तो हरी सिंह नलवे दी कौम। सो ऐसे सूरबीर बाबा बंदा सिंह बहादुर बाबा जरनैल सिंह, सो एक किरदार दी झलक एक मैं सांझी करां थोड़ी जी तुहाडे नाल। सो धन संत ग्यानी करतार सिंह जी खालसा महापुरख पिंडरां वाले दमदमी टकसाल दे 13वें मुखी, जिन्हां इंदिरा गांधी का हंकार तोड़िया सी उहदे मूँह उत्ते तो उहदी एमरजेंसी नूं भंग कीता सी, 37 नगर कीर्तन कढ के कोई नहीं सी उठिया सूरमा पूरे देश विच्चों, उहदी उमर फड़ फड़ के चंगे कहिंदे कहुंदे मंत्रजिंदर तुंद सी जेलां 'च, कोई कुसकदा नहीं सी इंदिरा गांधी दे अगे। पर संत बाबा करतार सिंह जी खालसा जी कहिंदे सी, तेरा इह बेन्यास ही रहिण नहीं देना, तेरी एमरजेंसी भंग कर देनी आ। जिथे चार बंदे इकट्ठे होंदी आ गया नहीं सी, उत्थे नगर कीर्तन ही कढ दित्ते, सड़कां भर दित्तियां संगतां दे नाल, ਅਤੇ ਫਿਰ ਉਹਨੂੰ ਮੰਨਣਾ ਪਿਆ ਸੀ, ਹਾਰੀ ਸੀ ਇੰਦਰਾ ਗਾਂਧੀ ਉਦੋਂ। ਸੋ ਇੱਕ ਵਾਰ ਦਾ ਹੰਕਾਰ ਤੋੜਿਆ ਸੀ ਉਹ ਸੂਰਬੀਰ ਯੋਧੇ ਸੰਤ ਬਾਬਾ ਕਰਤਾਰ ਸਿੰਘ ਦੇ ਭੁਚੰਗੀ ਸ਼ਹੀਦ ਭਾਈ ਅਮਰੀਕ ਸਿੰਘ ਜੀ, ਸਟੂਡੈਂਟ ਫੈਡਰੇਸ਼ਨ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ, ਜਿਹੜੇ ਸ਼ਹੀਦ ਹੋਏ ਹਰਿਮੰਦਰ ਸਾਹਿਬ। ਮੈਂ ਕਰਤਾਰ ਦੀ ਗੱਲ ਕਰਨ ਲੱਗਾ ਸੀ। ਹੁਣ ਸੰਗਤ ਦੀ ਮਾਇਆ ਕੋਲ ਆਉਂਦੀ, ਦਸਵੰਧ ਕੋਲ ਆਉਂਦਾ, ਅਤੇ ਉਹਨਾਂ ਦੇ ਕੋਲ ਘਰੇ ਗਏ, ਬੱਚੀ ਸੀ ਛੋਟੀ ਉਹਨਾਂ ਦੀ, ਅੱਜ ਹੁਣ ਜਵਾਨ ਹੋਈ, ਉਹਨੇ ਕਿਤਾਬ ਵੀ ਲਿਖੀ ਭਾਈ ਅਮਰੀਕ ਸਿੰਘ 'ਤੇ। ਛੋਟੀ ਜਦੋਂ ਬੱਚੀ ਸੀ ਤਾਂ ਉਹ ਦਸਵੰਧ ਦੀ ਮਾਇਆ ਭਾਈ ਅਮਰੀਕ ਸਿੰਘ ਦੇ ਕੋਲ ਅਤੇ ਪੰਜਾਂ ਦਾ ਨੋਟ ਕੋਲ, ਤਾਂ ਉਹਨੇ ਬੱਚਾ ਆ ਖੇਡਦੇ ਖੇਡਦੇ ਫੜ ਲਿਆ ਹੁਣ, ਅਤੇ ਜੇ ਮੁੜ ਕੇ ਖੇਡਦੀ ਖੇਡਦੀ ਉਹਦੇ ਨਾਲ ਹੀ ਸੌਂ ਗਈ। ਅਤੇ ਭਾਈ ਅਮਰੀਕ ਸਿੰਘ ਜਦੋਂ ਚੱਲੇ ਵਾਪਸ ਤਾਂ ਉਹਦੇ ਹੱਥਾਂ 'ਚ ਹੌਲੀ ਜੀ ਕੱਢ ਕੇ ਪੰਜਾਂ ਦਾ ਨੋਟ ਲੈ ਗਏ। ਕਹਿੰਦੇ ਗੁਰੂ ਦੀ ਪੰਥ ਦੀ ਇਮਾਨਤ ਆ, ਨਹੀਂ ਤਾਂ ਕਹਿੰਦੇ ਫਿਰ ਕੀ 5 ਰੁਪਈਏ ਜਾਂ ਬੱਚੀ ਆ ਖੇਡ ਲੈਣ ਦਿਓ, ਕੀ ਹੋ ਚੱਲਿਆ, 5 ਲੈ ਲਓਗੀ। ਤਾਂ ਕਿਹਾ ਨਹੀਂ, ਇਹ ਇਮਾਨਤ ਆ ਪੰਥ ਦੀ, ਕੌਮ ਦੀ, 1 ਰੁਪਈਆ ਵੀ ਮੈਂ ਇੱਧਰ ਉੱਧਰ ਨਹੀਂ ਵਰਤ ਸਕਦਾ, ਆਪਣੇ ਪਰਿਵਾਰ ਲਈ ਨਹੀਂ ਵਰਤ ਸਕਦਾ। ਸੋ ਇਹ ਕਰਤਾਰ ਹੁੰਦਾ ਆ, ਇਹੋ ਜਿਹੇ ਸੂਰਬੀਰ ਯੋਧੇ ਕੌਮ ਪੰਥ ਦਾ ਨਾਂ ਉੱਚਾ ਕਰਦੇ ਆ, ਅਤੇ ਕਈ ਜਿਹੜੇ ਆ ਬਾਦਲ ਕੇ ਲਾਣੇ ਅਤੇ ਹੋਰ ਲਾਣੇ, ਜਿਹੜੇ ਕਈ ਲਾਣੇ ਆ, ਕੋਈ ਕੋਈ ਬਣ ਜਾਂਦਾ ਹੈ, ਕੋਈ ਕੇਜਰੀਵਾਲ ਬਣ ਗਿਆ, ਕੋਈ ਕੈਪਟਨ ਕਾ ਬਣ ਗਿਆ, ਕੋਈ ਬਾਦਲ ਕਾ ਬਣ ਗਿਆ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਕੋਈ ਬਣਿਆ। ਅੱਜ ਵੀ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਨਾ ਰੋਕੀ, ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਸਜ਼ਾ ਦਵਾਈ, ਨਹੀਂ ਦਵਾਈ ਇਹਨਾਂ ਨੇ। ਉਹ ਜਿਹੜਾ ਜਿਹੜੀ ਉੱਥੇ ਜਿਹੜਾ ਕਮਿਸ਼ਨ ਇਹਨਾਂ ਨੇ ਬਹਾਇਆ ਸੀਗਾ, ਹੁਣ ਜਿਹੜੀ ਬਰਗਾੜੀ ਹੋਈ ਸੀ ਮਹਾਰਾਜ ਦੀ ਬੇਅਦਬੀ, ਉਹ ਵੀ ਇਹਨਾਂ ਨੇ ਦਫਾ ਦਫਾ ਹੀ ਕਰਾ ਦਿੱਤੀ ਸਾਰੀ ਗੱਲ। ਕਿੰਨਾ ਚਿਰ ਉੱਥੇ ਬਹਾ ਛੱਡੀ, ਉੱਥੇ ਪਹਿਲਾਂ ਉੱਥੇ ਸਰਚ ਬਿਠਾ ਛੱਡੀ, ਰਿਜ਼ਲਟ ਕੋਈ ਵੀ ਨਹੀਂ ਕੱਢ ਕੇ ਦਿੱਤਾ। ਸੋ ਇਹ ਲਾਲਚਪਣਾ ਨਹੀਂ ਤਾਂ ਕਰਨਾ ਚਾਹੀਦਾ ਵੀ ਜਿਹਦੇ ਕਰਕੇ ਕੌਮ ਦਾ ਭਵਿੱਖ ਖਰਾਬ ਹੋਵੇ। ਸੋ ਰਹੋ ਵਿਚਾਰ, ਮੈਂ ਬਚਨ ਕਰ ਰਿਹਾ ਸੀ ਆਪ ਜੀ ਦੇ ਨਾਲ ਵੀ ਉਹ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੂੰ ਯਾਦ ਕਰਦੇ ਹਾਂ, ਸਿੱਖ ਰਾਜ ਦੀਆਂ ਗੱਲਾਂ 'ਚ ਚੇਤੇ ਆਉਂਦੀਆਂ, ਦੁੱਖ ਮਹਿਸੂਸ ਹੁੰਦਾ, ਉਹਨੂੰ ਵੀ ਪਾਰਸ ਕਹਿੰਦੇ ਹੁੰਦੇ ਸੀ। ਗੱਲ ਮੈਂ ਆਪਣੀ ਵਿਚਾਰ 'ਤੇ ਆਵਾਂ, ਸਰਸੰਗਤ ਕਿਵੇਂ ਜੀਵਨ ਬਦਲਦੀ ਆ। ਪਾਰਸ ਇੱਕ ਧਾਤ ਕਹੀਏ ਜਿਹਦੇ ਨਾਲ ਤਾਂਬਾ ਲੋਹਾ ਛੁਆਓ ਅਤੇ ਕਹਿੰਦੇ ਉਹ ਸੋਨਾ ਬਣ ਜਾਂਦਾ ਆ। ਅਤੇ ਭਗਤ ਸ਼੍ਰੀ ਕਬੀਰ ਸਾਹਿਬ ਜੀ ਆਖ ਰਹੇ ਆ, ਪਾਰਸ ਕੇ ਸੰਗ ਤਾਂਬਾ ਵਿਗੜਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਉਹ ਪਾਰਸ ਸੰਗ ਤਾਂਬਾ ਨਾਲ ਲੱਗਾ ਛੂਇਆ ਅਤੇ ਉਹ ਕੰਚਨ ਹੋ ਗਿਆ। ਇਹ ਸਾਰੀਆਂ ਉਦਾਹਰਣਾਂ ਦੇ ਕੇ ਅੰਦਰ ਦੇ ਭਾਈ ਕਬੀਰ ਸਾਹਿਬ ਜੀ, ਵਾਹਿਗੁਰੂ ਸ਼੍ਰੀ ਭਗਤ ਕਬੀਰ ਸਾਹਿਬ ਜੀ ਬਚਨ ਕਹਿ ਰਹੇ ਆ, ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਕਹਿ ਰਹੇ ਨੇ ਵੀ ਅਸੀਂ ਗੁਰਮੁਖਾਂ ਦੀ ਸੰਗਤ ਜਾਏ, ਗੁਰੂ ਦੀ ਸੰਗਤ ਜਾਏ, ਤਾਂ ਹੁਣ ਭਗਤ ਕਬੀਰ ਰਾਮ ਦਾ ਹੀ ਰੂਪ ਹੋ ਗਿਆ। ਉੱਥੇ ਬਚਨ ਆਪਾਂ ਪੜ੍ਹਦੇ ਨਾ, ਅਬ ਤੋ ਜਾਏ ਚੜ੍ਹੈ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਹੁਣ ਕੋਈ ਪਛਾਣ ਨਹੀਂ ਸਕਦਾ ਵੀ ਭਗਤ ਕਬੀਰ ਜੀ ਕੌਣ ਆ ਅਤੇ ਰੱਬ ਕੌਣ ਆ, ਕੋਈ ਪਛਾਣ ਨਹੀਂ ਸਕਦਾ, ਇੱਕ ਹੀ ਰੂਪ ਹੋ ਗਏ। ਅਤੇ ਕਿੱਦਾਂ ਹੋਏ ਉਹ, ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਉਹ ਗੁਰਮੁਖਾਂ ਦੀ ਸੰਗਤ, ਗੁਰੂ ਦੀ ਸਤਸੰਗਤ ਵਿੱਚ ਆ ਗਈ, ਇਵੇਂ ਗੁਰੂ ਦੀ ਸੰਗਤ ਜੀਵਨ ਤਬਦੀਲ ਕਰ ਦਿੰਦੀ ਆ। ਇੱਥੇ ਮੇਰੇ ਸਮੇਂ ਦੀ ਸਮਾਪਤੀ ਆ। ਜਿਵੇਂ ਉਹ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਗੁਰਬਾਣੀ ਵਿੱਚ, ਸੂਆ ਪੜਾਵਤ ਗਣਕਾ ਤਰੀ, ਸੋ ਹਰ ਨੈਨੋ ਕੀ ਪੁੱਤਰੀ। ਜਿਵੇਂ ਗਣਕਾ ਤਰ ਗਈ, ਅਜਾਮਲ ਤਰ ਗਿਆ, ਗੁਰਮੁਖਾਂ ਦੀ ਸੰਗਤ ਵਿੱਚ ਆ ਕੇ, ਗੁਰੂ ਦੀ ਸੰਗਤ ਵਿੱਚ ਆ ਕੇ, ਇਵੇਂ ਸੰਗਤ ਜੀਵਨ ਬਦਲ ਦਿੰਦੀ ਆ। ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੈ ਔਗੁਣ ਧੋਵੈ। ਸੋ ਇਸ ਤਰ੍ਹਾਂ ਮੇਰੇ ਮਾਧੋ ਜੀ, ਸਰਸੰਗਤ ਮਿਲੇ ਸੋ ਤਰਿਆ। ਤੋ ਇੱਕ ਜਿਹੜੀ ਆਪਾਂ ਕੱਲ੍ਹ ਵਿਚਾਰ ਲਵਾਂਗੇ, ਗੱਲ ਅੱਗੇ ਤੋਰ ਲਵਾਂਗੇ ਵਿਸ਼ਾ, ਵੀ ਜਿਹੜੇ ਭਾਈ ਗੁਰਦਾਸ ਦੇ ਬਚਨ ਸੀ, ਇੱਕ ਸਿੱਖ ਦੋਈ ਸਾਧ ਸੰਗ, ਪੰਜੀ ਪਰਮੇਸ਼ਰ ਦੋਈ ਸਾਧ ਸੰਗ, ਸੁਸਾਇਟੀ 'ਚ ਗੁਰੂ ਦੀ ਸੰਗਤ ਵੀ ਕੈਸੇ ਰੱਖਣੀ ਆ। ਸੋ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਓ ਜੀ, ਸੀਸ ਬਖਸ਼ਿਓ ਜੀ, ਕਥਾ ਕਰਨ ਦੀ ਜਾਚ ਆਵੇ, ਸਿੱਖੀ ਪ੍ਰਪਗਤਾ 'ਚ ਨਿਭ ਜਾਵੇ, ਲਿਖ ਹੈ ਕਤੈ ਨਾ ਛੁੱਟੀ ਆ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।